ਮੇਰਾ ਪਿੰਡ ਆ ਸਰੀਰ ਮੇਰੇ ਪ੍ਰਾਣ ਇਹ ਅੱਲਾ ਤੇ ਰਾਮ ਦੋਨਾਂ ਦੇ ਨੇ, ਮੈਂ ਕੁਛ ਵੀ ਨਹੀਂ ਆ, ਉਹਦਾ ਹੀ ਮੇਰੀ ਜਿੰਦ ਜਾਨ ਪਿੰਡ ਪ੍ਰਾਣ ਸਭ ਕੁਛ ਉਹਦਾ, ਤੇ ਮੈਂ ਉਹਦਾ ਬੰਦਾ ਹੈ ਤੇ ਮੈਂ ਨਾ ਹਿੰਦੂ ਹੈ ਨਾ ਮੁਸਲਮਾਨ ਹੈ। ਕਿਉਂਕਿ ਅੱਜ ਪੌੜੀ ਚੱਲਣੀ ਹੈ ਵਾਰ ਦੀ, ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ, ਅੱਗੇ ਹਿੰਦੂਆਂ ਲਈ ਆਉਣਾ ਹੈ, ਜੋਗੀਆਂ ਲਈ ਆਉਣਾ ਹੈ, ਅੱਜ ਅਸੀਂ ਉਹ ਪੌੜੀ ਸ਼ੁਰੂ ਕਰਨੀ ਹੈ ਜਿਹੜੀ ਰੋਜ਼ ਆਸਾ ਦੀ ਵਾਰ, ਰੋਜ਼ ਵਾਰ ਚ ਪੌੜੀ ਸਾਰੀ ਸਿੱਖ ਕੌਮ ਪੜ੍ਹਦੀ ਆ ਰਹੀ ਹੈ, ਔਰ ਸਾਰੀ ਸਿੱਖ ਕੌਮ ਹੀ ਅੱਧਾ ਹਿੰਦੂ ਅੱਧੇ ਮੁਸਲਮਾਨ ਬਣ ਕੇ, ਸਿੱਖ ਕੋਈ ਰਿਹਾ ਹੀ ਨਹੀਂ ਹੈ ਸਿੱਖੀ ਦੇ ਹਿਸਾਬ ਨਾਲ, ਇਸ ਵਾਰ ਦੇ ਹਿਸਾਬ ਨਾਲ ਕੋਈ ਨਾ ਸਿੱਖ ਰਿਹਾ, ਸਭ ਅੱਧੇ ਹਿੰਦੂ ਅੱਧੇ ਮੁਸਲਮਾਨ। ਉਹੋ ਹੀ ਰੀਤਾਂ ਉਹੋ ਰਵਾਇਤਾਂ ਜੋ ਬਾਬੇ ਨਾਲ ਮਨਾ ਕੀਤੀਆਂ ਉਹ ਘਰ ਘਰ ਹੋ ਰਹੀਆਂ, ਹਰ ਗੁਰਦੁਆਰੇ ਚ ਹੋ ਰਹੀਆਂ, ਹਰ ਮੁਸਲਮਾਨ ਸਾਡੇ ਅਸੀਂ 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 ਕੌਣ ਹੈ ਐ ਜੀ? ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਣਾਗਤ ਹਰ ਕੇ ਲੋਕ, ਗੁਰੂ ਨਾਨਕ ਕਹਿ ਰਹੇ, ਕਹਿੰਦੇ ਨਾ ਅਸੀਂ ਉੱਚੇ ਹੀ ਹਾਂ ਕਿਸੇ ਨਾਲੋਂ, ਨਾ ਅਸੀਂ ਨੀਵੇਂ ਹੀ ਹਾਂ, ਅਸੀਂ ਇੰਨੀ ਸੈਲਫ ਰਿਸਪੈਕਟ ਵਾਲੇ ਹਾਂ, ਨਾ ਅਸੀਂ ਕਿਸੇ ਨਾਲੋਂ ਨੀਵੇਂ ਹੀ ਹਾਂ, ਨਾ ਅਸੀਂ ਵਿਚਕਵਲੇ ਮੇਲਦੇ ਹੀ ਹਾਂ। ਨਾ ਹਮ ਉੱਤਮ ਨੀਚ ਐ ਜੀ, ਨਾ ਹਮ ਉੱਤਮ ਨੀਚ ਨਾ ਮੱਧਮ, ਅਸੀਂ ਕੌਣ ਹਾਂ? ਹਰ ਸਰਣਾਗਤ ਹਰ ਕੇ ਲੋਕ, ਅਸੀਂ ਰੱਬ ਦੀ ਸਰਣਾਗਤ ਚ ਪਏ ਹਾਂ, ਅਸੀਂ ਉਹਦੇ ਲੋਕ ਹਾਂ। ਫਿਰ ਤੁਸੀਂ ਇਹਨਾਂ ਸਾਰਿਆਂ ਨੂੰ ਲੈ ਜਾਓ, ਨਹੀਂ ਆਈ ਪੰਥੀ ਸਗਲ ਜਮਾਤ, ਆਈ ਪੰਥੀ ਸਗਲ ਜਮਾਤ, ਨਾਨਕ ਨਾਮੇ ਚੜ੍ਹਦੀ ਕਲਾ ਸਤਗੁਰ ਸਭਨਾ ਦਾ ਭਲਾ ਮਨਾਇਆ, ਬੁਰਾ ਸਤਗੁਰ ਅੰਦਰੋਂ ਨਿਰਵੈਰ, ਸਭ ਬ੍ਰਹਮ ਦੇਖੇ ਇੱਕ ਸੋਏ, ਸਤਿਗੁਰ ਨੂੰ ਜੇ ਹੱਕ ਇੱਛਦਾ ਤੇਹਾ ਫਲ ਪਾਵੈ ਕੋਈ, ਤੇਹਾ ਫਲ ਪਾਵੈ ਕੋਈ, ਪਰ ਇੱਛ ਲਓ ਉਹ ਸਭ ਕੁਝ ਜਾਣਦਾ, ਨਾਨਕ ਕਰਤਾ ਸਭ ਪਿੱਛੇ ਜਾਣਦਾ। ਜਿੱਦੂ ਕੁਛ ਗੁੱਜਾ ਨਾ ਹੋਵੇ, ਸਭ ਕੁਝ ਜਾਣਦਾ ਹੋਇਆ ਔਗਣ ਟੱਕ ਲੈਂਦਾ, ਪੜਦੇ ਟੱਕ ਲੈਂਦਾ, ਸਤਿਗੁਰ ਸਭਨਾ ਦਾ ਪਹਿਲਾ ਮਨਾਇਆ, ਕਿਉਂਕਿ ਉਹਦਾ ਇੱਕ ਬਹੁਤ ਵੱਡਾ ਗੁਣ ਹੈ। ਕੀ ਹੈ? ਸਤਿਗੁਰ ਦਾ ਦਿਆਲ ਹੈ, ਅਸ਼ਾਂਤ ਖੱਤੇ ਅਸ਼ਾਂਤ ਖੱਤੇ ਖੇਲ ਬਖਸ਼ਣ, ਸਾਹਿਬ ਸਦਾ ਦਿਆਲਾ, ਇਹ ਸੀ ਜੋਗੀਆਂ ਦਾ ਬਹੁਤ ਵੱਡਾ ਇੱਕ ਆਈ ਪੰਥ ਸੀ। ਜਪ ਬਾਣੀ ਦੇ ਵਿੱਚ ਆਉਂਦਾ, ਜੋਗੀਆਂ ਨੇ ਕਿਹਾ ਸੀ ਸਾਡਾ ਤੇ ਆਈ ਪੰਥ ਹੈ, ਬੜਾ ਭਾਰਾ ਪੰਥ ਹੈ ਸਾਡਾ, ਤੇਰਾ ਪੰਥ ਕਿਹੜਾ? ਇਹ ਆ ਪੁਜਾਰੀ ਵਾਲਾ ਪੰਥ ਨੀ, ਟੋਲੇ ਵਾਲਾ ਪੰਥ। ਮਹਾਰਾਜ ਕਹਿੰਦੇ ਪੰਥ ਕੀ ਹੈ? ਆਈ ਪੰਥ। ਮਹਾਰਾਜ ਨੇ ਸਾਰਾ ਸਮੁੰਦਰ ਕੁੱਜੇ ਚ ਬੰਦ ਕਰ ਦਿੱਤਾ ਦੋਵਾਂ ਲਾਈਨਾਂ ਚ। ਮੇਰਾ ਕੀ ਪੰਥ ਹੈ? ਤੁਹਾਡਾ ਤੇ ਆਈ ਪੰਥ ਹੀ ਹੈ, ਅੱਗੇ ਜਵਾਬ ਆਊਗਾ ਦੋਵਾਂ ਲਾਈਨਾਂ ਚ। ਆਈ ਪੰਥ ਕਲਾਸ ਫੈਲੋ ਦਫਾ। ਮੈਂ ਸਾਰੀਆਂ ਕਲਾਸਾਂ ਚ ਜਾਂਦਾ, ਸਾਰਿਆਂ ਚ ਬੈਠਦਾ, ਸਾਰਿਆਂ ਦੇ ਸਾਂਝ ਕਰੀਜੇ ਗੁਣਾ ਕੇਰੀ ਛਾੜ ਅਵਗਣ ਚੱਲੀ। ਮੈਂ ਹਰ ਇੱਕ ਦੇ ਨਾਲ ਬੈਠਦਾ, ਹਰ ਸਭਾ ਚ ਜਾਂਦਾ, ਉਹਨਾਂ ਦੇ ਗੁਣ ਲੈ ਲੈਂਦਾ, ਉਹਨਾਂ ਦੇ ਅਵਗਣ ਛੱਡ ਦਿੰਦਾ। ਮੈਂ ਸਾਰੀਆਂ ਜਮਾਤਾਂ ਚ ਫਿਰਦਾ ਹੋਇਆ ਵੀ ਮੁਸਲਮਾਨਾਂ ਚ ਹਿੰਦੂਆਂ ਚ ਮਤ ਸਮਝੋ ਮੈਂ ਉਹ ਹੀ ਹਾਂ? ਨਹੀਂ, ਨਾ ਹਾਂ। ਭਾਈ ਤੂੰ ਹਿੰਦੂ ਕਿਉਂ ਨਹੀਂ ਹੈ? ਉਹ ਕਹਿੰਦਾ ਤੁਹਾਡੀ ਆਪਣੀ ਲਿਪੀ, ਮੇਰੀ ਆਪਣੀ ਲਿਪੀ, ਤੁਸੀਂ ਅਲਬੇ ਪੜ੍ਹਦੇ ਹੋ, ਮੈਂ ਉਹ ਆਈ ਸੱਸਾ ਹਾਹ ਪੜ੍ਹਦਾ, ਮੇਰੀ ਆਪਣੀ ਗੁਰਮੁਖੀ ਲਿਪੀ ਹੈ। ਉਹ ਕਹਿੰਦੇ ਤੂੰ ਅਲੈਦਾ ਕਿੱਦਾਂ? ਉਹ ਕਹਿੰਦਾ ਮੇਰਾ ਗ੍ਰੰਥ ਅਲੈਦਾ, ਮੇਰਾ ਬ੍ਰਹਮ ਗਿਆਨ ਅਲੈਦਾ ਹੈ। ਉਹ ਕਹਿੰਦੇ ਅਸੀਂ ਤੇ ਪੰਜ ਨਵਾਜਾਂ, ਪੰਜ ਸਭ ਕੁਝ ਕਰਦੇ ਹਾਂ, ਤੇ ਅੱਜ ਸਿੱਖਾਂ ਨੇ ਤਹੀਆ ਕਰ ਲਿਆ ਵੀ ਅਸੀਂ ਮੁਸਲਮਾਨ ਬਣਨਾ। ਹਰ ਇੱਕ ਚੀਜ਼ ਨੂੰ ਪੰਜ ਬਣਾਈ ਜਾਂਦੇ, ਪੰਜ ਕਕਾਰ, ਪੰਜ ਬਾਣੀਆਂ ਨੇ ਸਿਨੇ ਉਹ ਪੰਜ ਬਾਣੀਆਂ ਤੇ ਪਹਿਲਾਂ ਵੀ ਤਿੰਨ ਹੀ ਲਿਖੀਆਂ, ਜਪ, ਸੋਧਰ ਤੇ ਸੋਲਾ। ਉਹ ਕਿਉਂ ਮੁਸਲਮਾਨਾਂ ਦੀ ਨਕਲ ਕਰ ਰਹੇ ਹੋ? ਫਿਰ ਪੰਜ ਬਾਣੀਆਂ ਦੀ, ਉਹ ਪੰਜ ਨਵਾਜਾਂ, ਉਹ ਸਾਰਾ ਕੁਝ ਜੋ ਮੁਸਲਮਾਨਾਂ ਦਾ ਹੁਣ ਆਏਗਾ ਵਾਰ ਦੇ ਵਿੱਚ। ਅੱਧੇ ਸਿੱਖ ਮੁਸਲਮਾਨ ਬਣ ਗਏ, ਅੱਗੇ ਹਿੰਦੂ ਬਣ ਗਏ, ਔਰ ਕੋਈ ਨਹੀਂ ਆ ਸ਼ਬਦ ਵਿਚਾਰਿਆ ਵੀ ਨਾ। ਭਾਈ ਤੂੰ ਹਿੰਦੂ ਕਿਉਂ ਨਹੀਂ? ਕਹਿੰਦੇ ਤੁਸੀਂ ਮੁੰਡਨ ਕਰਦੇ ਹੋ, ਇੱਕ ਬੱਚੇ ਦਾ ਜਿਹੜਾ ਜੰਮਦੇ ਦੇ ਹੱਕ ਮਾਰ ਲੈਂਦੇ ਹੋ ਤੁਸੀਂ, ਉਹ ਵੱਡਾ ਹੋ ਕੇ ਜੋ ਮਰਜ਼ੀ ਕਰੇ, ਉਹਨੂੰ ਹੋਸ਼ ਨਹੀਂ ਹੁੰਦੀ, ਤੇ ਉਹਦੇ ਐਸੇ ਮੁੰਡਨ ਕਰਦੇ ਹੋ, ਵਾਲ ਮੁੰਨਦੇ ਹੋ, ਉਹਦਾ ਸਿਰ ਐਂ ਕਰ ਦਿੰਦੇ ਹੋ ਜਿੱਦਾਂ ਕੱਤੇ ਦਾ ਦੁਹਾਣਾ ਰੇਤਾ ਚ ਪਿਆ ਹੁੰਦਾ ਚਾਂਦਣੀ ਦੀ ਰਾਤ ਚ, ਐਨ ਮੁੰਡ ਕੇ ਸਾਫ਼ ਕਰਕੇ ਉੱਤੋਂ ਪੱਧਰਾ ਕਰ ਛੱਡਦੇ ਹੋ। ਬੱਚਾ ਬੇਚਾਰਾ ਰੋਂਦਾ ਵੀ ਹੋਵੇ ਤਾਂ ਵੀ, ਮੈਂ ਪਿੱਛੇ ਦੱਸਿਆ ਸੀ ਟੇਪਾਂ ਚ, ਤੁਸੀਂ ਮੁੰਡਨ ਕਰਦੇ ਹੋ ਮੁਸਲਮਾਨ, ਤੁਸੀਂ ਬੱਚੇ ਦੀ ਸੁਣਤ ਕਰਦੇ ਹੋ, ਲਹੂ ਲੁਹਾਨ ਕਰ ਛੱਡਦੇ ਹੋ ਉਸ ਵੇਲੇ। ਇਹ ਕਿੱਧਰ ਦੀ ਇਨਸਾਨੀਅਤ? ਕਦੀ ਨਾ ਕਦੀ UNO ਚ ਸਵਾਲ ਉੱਠਣਗੇ। ਕਦੀ ਆਵਾਜ਼ ਅਨਾਊਂਸ ਕਰ ਰਿਹਾ ਵੀ ਜਿਹੜੇ ਮਜ਼ਹਬ ਦੀਆਂ ਜ਼ਿਆਦਤੀਆਂ ਹੋ ਰਹੀਆਂ ਬੱਚੇ ਦੇ ਉੱਤੇ, ਚਾਈਲਡ ਅਬਿਊਜ਼ ਹੋ ਰਿਹਾ ਹੈ, ਬੱਚਾ ਰੋਂਦਾ ਬਿੱਲ ਲਾਉਂਦਾ ਹੈ, ਉਹਦੀ ਇੰਦਰੀ ਕੱਟ ਸਿੱਟੀ ਜਾਂਦੀ ਹੈ, ਉਹਦੇ ਸਾਰੇ ਬਾਲ ਉੱਤੋਂ ਲਾ ਸਿੱਟੇ ਜਾਂਦੇ ਹੈ ਜਿਹੜਾ ਕੁਦਰਤ ਨਾ ਦਿੱਤੇ। ਕਦੀ ਨਾ ਕਦੀ, ਕਿਉਂਕਿ ਡੈਮੋਕਰੇਟਿਕ ਵੇਵ ਚੱਲ ਪਈਆਂ ਸਾਰੀ ਦੁਨੀਆਂ ਚ, ਕੋਈ ਮੁਲਕ ਦੂਸਰੇ ਮੁਲਕ ਨੂੰ ਦੱਬ ਨਹੀਂ ਸਕਦਾ ਹੁਣ, ਕੋਈ ਮਜ਼ਹਬ ਦੂਸਰੇ ਮਜ਼ਹਬ ਦੇ ਉੱਤੇ ਜ਼ਬਰਦਸਤੀ ਨਹੀਂ ਕਰ ਸਕਦਾ ਹੁਣ। ਮਜ਼ਹਬਾਂ ਦੇ ਅਸੂਲ ਜਿਹੜੇ ਭੈੜੇ ਆ ਉਹ ਵੀ ਸਾਹਮਣੇ ਆਉਣਗੇ ਦੁਨੀਆਂ ਦੀ, ਦੁਨੀਆਂ ਜਾਗ ਉੱਠੀ ਹੈ। ਇਸ ਕਰਕੇ ਮੁੰਡਨ ਕਰਨਾ, ਇਹ ਖਤਨੇ ਕਰਨੇ, ਸਾਡਾ ਕੀ ਸੀ? ਸਾਬਤ ਲੰਬੜੇ ਵਾਲਾ। ਪੰਜ ਪਿਆਰੇ ਸਤਿਗੁਰੂ ਸਾਨੂੰ ਵਿਗਾੜ ਸਿੱਟੇ ਸਾਡੀ ਉਹ ਨਹੀਂ ਹੈ ਵੀ ਅਸੀਂ ਇਸ ਸਾਬਤ ਸੂਰਤ ਵਾਲਿਆਂ ਦੇ ਮੋਹਰੇ ਫਿਰ ਆਣ ਕੇ ਕਹੀਏ ਚੀ ਚੀ ਤਾਰਿਆ ਨਾਲੇ ਮੇਰੀ ਬੋਤੀ ਕੁੱਤੀ ਨਾਲੇ ਮੈਨੂੰ ਮਾਰਿਆ ਬਹਾਦਰ ਸਾਹਿਬ ਅੱਗੇ ਸਾਹਮਣੇ ਆ ਗਏ ਰੋਂਦੇ ਬ੍ਰਾਹਮਣ ਬੋਧੀਆਂ ਹੱਥ ਚ ਕਹਿੰਦੇ ਜੀ ਸਵਾ ਸਵਾ ਮਨ ਜਨੇਊ ਲਾਹ ਰਿਹਾ ਕਸ਼ਮੀਰ ਚੋ ਸਾਨੂੰ ਬਚਾਓ ਕਿਹਨਾਂ ਕੋਲ ਆਏ ਇਹ ਨਾ ਹਮ ਸਿੱਖਾਂ ਨਾਲ ਵੀ ਧਿਆ ਕਰ ਲਿਆ ਵੀ ਜਿਹੜਾ ਅਸੀਂ ਪਹਿਲਾ ਨਿਸ਼ਾਨ ਹੀ ਬਣਾਉਣਾ ਨਾ ਉਹ ਬਗਦਾਦ ਦਾ ਉਧਰ ਦਾ ਚੁਰਾਇਆ ਬਣਾਉਣਾ ਉਹ ਜਿਹੜੀਆਂ ਦੋ ਤਲਵਾਰਾਂ ਤੇ ਉਹ ਅਸੀਂ ਸਿੱਖੀ ਦਾ ਨਿਸ਼ਾਨ ਬਣਾ ਦਿੰਦੇ ਹਾਂ ਨਾ ਉਹ ਹੂਬ ਹੂ ਮੈਂ ਬਗਦਾਦ ਦੀ ਜਦੋਂ ਲੜਾਈ ਹੋਈ ਟੀਵੀ ਦੇ ਉੱਤੇ ਸਾਰਾ ਉਹ ਦੇਖਿਆ ਇਹ ਮੁਸਲਮਾਨਾਂ ਤੋਂ ਲਿਆਂਦਾ ਗਿਆ ਉਹ ਨਿਸ਼ਾਨ ਸਾਡਾ ਨਿਸ਼ਾਨ ਕੀ ਹੈ ਰਾਮਦਾਸ ਸ਼ਬਦ ਸੱਚ ਨਿਸ਼ਾਨ ਕੀ ਨਿਸ਼ਾਨ ਸੱਚ ਦਰਗੇ ਕਾ ਨਿਸ਼ਾਨ ਸੱਚ ਦਰਗੇ ਕਾ ਨਿਸ਼ਾਨ ਸੱਚ ਦਰਗੇ ਕਾ ਨਿਸ਼ਾਨ ਸੱਚ ਦਰਗੇ ਕਾ ਨਿਸ਼ਾਨ ਨਿਸ਼ਾਨ ਕਾ ਨਿਸ਼ਾਨ ਗੁਰੇ ਮੰਤਰ ਸ਼ਬਦ
ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ ਗੁਰੇ ਮੰਤਰ ਸ਼ਬਦ
ਭਾਈ
ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ
ਮੰਤਰ ਸ਼ਬਦ ਪਤਾ ਨੀ ਕਿਹੜਾ ਨਿਸ਼ਾਨ ਸਾਹਿਬ ਬਣਾਉਣ ਲਿਆ ਨੇ ਉਹ ਜੋ ਤਲਵਾਰਾਂ ਦੋ ਵਿੱਚੋਂ ਚੱਕਰ ਜਿਹਾ ਲਾ ਕੇ ਬਗਦਾਦ ਤੋਂ ਚੋਰੀ ਕੀਤਾ ਗਿਆ ਉਹਨਾਂ ਦੇ ਝੰਡੇ ਦਾ ਨਿਸ਼ਾਨ ਹੈ ਸਿੱਖਾਂ ਦਾ ਨਿਸ਼ਾਨ ਨਹੀਂ ਹੈ ਸਿੱਖਾਂ ਦਾ ਜੋ ਨਿਸ਼ਾਨ ਚੱਲਦਾ ਆ ਰਿਹਾ ਬਾਣੀ ਚ ਦੱਸਿਆ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਐਡੀ ਵੱਡੀ ਉਹ ਰੱਬ ਦਾ ਸਰੂਪ ਏਕਾ ਤੇ ਨਾਲ ਉਹ ਕੂੜਿਆ ਦਾ ਅਸੀਂ ਟੂੜਾ ਕਹਿੰਦੇ ਨੀ ਉਹ ਕਹਿੰਦੇ ਆ ਉਹਦਾ ਮੂੰਹ ਖੁੱਲਾ ਉਹ ਨਿਸ਼ਾਨ ਬਣਾ ਲੈਂਦੇ ਕਈ ਵਾਰੀ ਬਾਬੇ ਨਾਨਕ ਦੀ ਫੋਟੋ ਉਹਦੇ ਆ ਛਾਤੀ ਤੇ ਲਟਕਾਏ ਆ ਨਿਸ਼ਾਨ ਇੱਕ ਹੋਰ ਕੁਛ ਨੀ ਲੱਭਦਾ ਸੀ ਉਹ ਪਹਿਲਾ ਜਿਹੜਾ ਬਾਣੀ ਦਾ ਸਰੂਪ ਆ ਉਹ ਲਿਖਣ ਲੱਗ ਪਏ ਇੱਕੋ ਉਹ ਭਾਈ ਉਹ ਤੇ ਰੱਬ ਦਾ ਸਰੂਪ ਆ ਉਹ ਦਸਮ ਪਾਤਸ਼ਾਹ ਨੇ ਵੀ ਬਾਣੀ ਸ਼ੁਰੂ ਕਰਨਗੇ ਇੱਕ ਉਹ ਵਾਹਿਗੁਰੂ ਜੀ ਕੀ ਫਤਿਹ ਉਹ ਤੁਹਾਡੇ ਲਈ ਬਾਹਰ ਨਿਸ਼ਾਨ ਬਣ ਗਿਆ ਉਹ ਬਾਹਰਲੀ ਚੀਜ਼ ਹੈ ਇੰਨੀ ਪਰਦੇ ਚ ਰੱਖੀ ਇੰਨੀ ਬਾਣੀ ਦੀ ਉਹ ਮਡਮੁੱਲੀ ਚੀਜ਼ ਤੁਸੀਂ ਉੱਠ ਕੇ ਤੇ ਉਹਨੂੰ ਨਿਸ਼ਾਨ ਸਾਹਿਬ ਬਣਾ ਲਿਆ ਨਾ ਉਹ ਨਿਸ਼ਾਨ ਹੈ ਸਾਡਾ ਸਿੱਖੀ ਦਾ ਜੋ ਬਾਣੀ ਦੱਸਦੀ ਹੈ ਸਾਡਾ ਸ਼ਬਦ ਨਿਸ਼ਾਨ ਹੈ ਸ਼ਬਦ ਨਿਸ਼ਾਨ ਹੀ ਸ਼ਬਦ ਨਿਸ਼ਾਨ ਦਾ ਮਤਲਬ ਕੀ ਹੈ ਉਸ ਦਰਗਾਹ ਚ ਐਂਟਰ ਨਹੀਂ ਹੋ ਸਕਦਾ ਜਿਨ ਚੱਕਰ ਇਸ ਸ਼ਬਦ ਦਾ ਵੀਜ਼ਾ ਨਾ ਉਹਦੇ ਕੋਲ ਹੋਏ ਅੱਗੇ ਵੀਜ਼ਾ ਲੈਣਾ ਪੈਂਦਾ ਕਿਸੇ ਦੇਸ਼ ਚ ਐਂਟਰ ਹੋਣ ਲਈ ਉਹ ਦਰਗਾਹ ਐਡੀ ਵੱਡੀ ਚੀਜ਼ ਹੈ ਜਿਹਨੂੰ ਅੰਗਰੇਜ਼ ਕਿੰਗਡਮ ਆਫ ਗੋਡ ਕਹਿੰਦੇ ਆ ਬਾਈਬਲ ਚ ਇਹਨੂੰ ਕਿੰਗਡਮ ਆਫ ਗੋਡ ਕਿਹਾ ਉਸ ਕਿੰਗਡਮ ਚ ਨਹੀਂ ਐਂਟਰ ਹੋ ਸਕਦਾ ਦਰਗਾਹ ਚ ਜਦ ਤੱਕ ਉਹਦੇ ਕੋਲ ਸ਼ਬਦ ਦਾ ਵੀਜ਼ਾ ਨਾ ਹੋਵੇ ਇਸ ਕਰਕੇ ਸ਼ਬਦ ਖੰਡੇ ਬਾਟੇ ਥਾਣੀ ਲੈਣਾ ਪੈਣਾ ਜਿਹੜਾ ਗੁਰੂ ਗੋਬਿੰਦ ਰਾਏ ਨੂੰ ਲੈਣਾ ਪੈ ਗਿਆ ਔਰ ਉਹ ਸਿੰਘ ਸਜਿਆ ਗੋਬਿੰਦ ਸਿੰਘ ਇਸ ਕਰਕੇ ਜਿਹੜਾ ਵੀਜ਼ਾ ਹੈ ਸਾਡਾ ਸ਼ਬਦ ਨਿਸ਼ਾਨ ਅਲਹਿਦਾ ਹੈ ਹਿੰਦੂਆਂ ਦਾ ਅਲਹਿਦਾ ਹੈ ਮੁਸਲਮਾਨਾਂ ਦਾ ਅਲਹਿਦਾ ਹੈ ਸਾਡਾ ਗ੍ਰੰਥ ਅਲਹਿਦਾ ਹੈ ਸਾਡੀ ਦੀਖਿਆ ਅਲਹਿਦਾ ਹੈ ਸਾਡੇ ਦੀਖਿਆ ਦੇ ਢੰਗ ਅਲਹਿਦਾ ਹੈ ਸਾਡੇ ਪੂਜਾ ਕਰਨ ਦੇ ਢੰਗ ਅਲਹਿਦਾ ਨੇ ਤੁਹਾਡੀ ਪੂਜਾ ਕਰਨ ਦੇ ਢੰਗ ਕੀ ਹੈ
ਮੁਸਲਮਾਨਾਂ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ ਲੋਕ ਮਹੱਲਾ ਪਹਿਲਾ ਮੁਸਲਮਾਨਾਂ ਸਿਫਤ ਸਰਈਅਤ ਪੜ ਪੜ ਕਰੇ ਵਿਚਾਰ ਸੇਜ ਪਵੇ ਵਿੱਚ ਬੰਦੀ ਦੇਖਣ ਦਾ ਵਿਚਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਤੀਰਥ ਨਾਲੇ ਅਰਜਨ ਸੂਖਮ ਮੂਰਤ ਨਾਮ ਨਾਰੰਗਨ ਪਾਇਆ ਸਦੀਆਂ ਮਨ ਸੰਤੋਖ ਉਪਜੇ ਦੇਣੇ ਤੇ ਵਿਚਾਰ ਪਹਿਲਾ ਮਿੱਟੀ ਮੁਸਲਮਾਨ
ਝਗੜਿਆਂ ਚ ਨੂੰ ਪਾਓ, ਜਿਨ੍ਹੇ ਸਭ ਕੁਛ ਬਣਾਇਆ ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਪਰ ਉਹ ਜਾਣਿਆ ਨਹੀਂ ਜਾਣਾ ਜਦ ਤੱਕ ਬਿਨ ਸਤਿਗੁਰ ਸਲੋਕ ਇੱਥੋਂ ਸ਼ੁਰੂ ਹੁੰਦਾ ਹੈ, ਪੌੜੀ ਦੀ ਅਖੀਰਲੀ ਲਾਈਨ ਹੈ ਜਗ ਜੀਵਨ ਦਾਤਾ ਪਾਇਆ। ਸਾਰੇ ਜਗ ਨੂੰ ਜੀਵਨ ਦੇਣ ਵਾਲਾ ਇਹ ਦਾਤਾ ਰੱਬ ਕਿੱਦਾਂ ਮਿਲੇ? ਇਹਦੇ ਪ੍ਰਥਾਏ ਸਾਰੀ ਪੌੜੀ ਤੇ ਸਲੋਕ ਲੱਗੇ ਹੈ ਵੀ ਉਹ ਅਕਾਲ ਪੁਰਖ ਜਿਹੜਾ ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਹੈ, ਦਾਤਾ ਹੈ, ਕਰਤਾ ਹੈ, ਜੀਵਨ ਦੇਣ ਵਾਲਾ ਹੈ ਸਭ ਨੂੰ, ਉਹ ਕਿੱਦਾਂ ਸਾਡੇ ਅੰਦਰ ਆਵੇ ਜਾਂ ਉਹਦੇ ਦਰਸ਼ਨ ਕਿੱਦਾਂ ਹੋਣ? ਜਿਹੜੇ ਮੁਸਲਮਾਨ ਸੀ ਇਹਨਾਂ ਨੇ ਰੱਬ ਦੀ ਬੰਦਗੀ ਤੇ ਛੱਡ ਦਿੱਤੀ, ਇਹਨਾਂ ਨੇ ਇੱਕ ਤਰੀਕਾ ਕੱਢਿਆ ਜਿਹੜਾ ਹਦੀਸ ਚ ਇਹਨਾਂ ਚ ਲਿਖਿਆ ਹੈ, ਇੱਕ ਕੁਰਾਨ ਸ਼ਰੀਫ ਹੈ, ਬਹੁਤ ਉੱਚੀ ਕਿਤਾਬ ਹੈ ਇਹਨਾਂ ਦੀ ਅਸਲ, ਜੋ ਮੁਹੰਮਦ ਸਾਹਿਬ ਦੇ ਬਚਨ ਇਕੱਠੇ ਕੀਤੇ ਗਏ ਹਨ। ਉਹ ਜੋ ਕੁਰਾਨ ਸ਼ਰੀਫ ਹੈ ਉਹ ਮੁਹੰਮਦ ਸਾਹਿਬ ਨੇ ਨਹੀਂ ਬਣਾਇਆ, ਬਾਅਦ ਚ ਬਣਾਏਗੀ ਕਿਹਨਾਂ ਲੋਕਾਂ ਨੇ, ਬੜੀ ਮਿਹਨਤ ਕਰਕੇ ਜੋ ਬਚਨ ਕਿਤੇ ਮੂੰਹ ਬੋਲਦੇ ਰਹੇ ਉਹ ਹਜ਼ਰਤ ਸਾਹਿਬ ਉਹ ਇਕੱਠਾ ਕਰਦੇ ਰਹੇ ਲੋਕ, ਬਾਅਦ ਚ ਇਕੱਠਾ ਕਰਕੇ ਫਿਰ ਉਹਨਾਂ ਨੇ ਇੱਕ ਕੁਰਾਨ ਸ਼ਰੀਫ ਬਣਾਇਆ ਮੁਹੰਮਦ ਸਾਹਿਬ ਤੋਂ ਬਾਅਦ। ਲੇਕਿਨ ਉਹ ਬਣਾਉਣ ਵਾਲੇ ਵੀ ਕਿੰਨੇ ਓਨੈਸਟ ਹੈ ਦੇਖਿਓ ਜ਼ਰਾ, ਤੇ ਆਪਣੀ ਸਿੱਖ ਕੌਮ ਦੇ ਬਦਦਿਆਨਤ ਡਿਸਓਨੈਸਟ ਲੋਕਾਂ ਨਾਲ ਟਾਕਰਾ ਕਰਿਆ, ਉਹਨਾਂ ਲੋਕਾਂ ਨੇ ਜਿਹਨਾਂ ਹਜ਼ਰਤ ਸਾਹਿਬ ਦੇ ਬਚਨ ਇਕੱਠੇ ਕੀਤੇ। ਮੈਂ ਪੂਰੀ ਸਟੱਡੀ ਕੀਤੀ, ਜਿਸ ਬੰਦੇ ਨਾਲ ਬਚਨ ਇਕੱਠੇ ਕਰਨੇ ਸੀ ਉਹਨੂੰ ਇੱਕ ਪਤਾ ਲੱਗਾ ਵੀ ਬਹੁਤ ਦੂਰ ਰੇਗੋਸਤਾਨ ਤੋਂ ਪਾਰ, ਖਰੇ ਕਿੰਨੇ ਹਜ਼ਾਰ ਮੀਲ ਦੂਰ, ਉੱਥੇ ਹਜ਼ਰਤ ਸਾਹਿਬ ਕਿਤੇ ਗਏ ਠਹਿਰੇ ਹੈ ਤੇ ਉਹਨਾਂ ਲੋਕਾਂ ਨਾਲ ਕੁਛ ਉਹਨਾਂ ਨਾਲ ਬਚਨ ਕੀਤੇ। ਕਿਉਂਕਿ ਵੱਡੇ ਪੁਰਖ ਜੋ ਬੋਲਦੇ ਹੁੰਦੇ ਉਹ ਬਚਨ ਹੁੰਦੇ ਆ, ਉਹ ਬੜੇ ਸਾਂਭਣ ਵਾਲੀ ਚੀਜ਼ ਹੁੰਦੀ, ਅਮੋਲੀ ਰਤਨ ਲਾਲ ਹੁੰਦੇ। ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਲੋਕਾਂ ਕੋਲ ਗਏ ਤੇ ਉਹਨਾਂ ਦੀ ਔਲਾਦ ਉੱਥੇ ਹੈ ਤੇ ਉਹਨਾਂ ਕੋਲ ਪਤਾ ਲੱਗ ਸਕਦਾ ਵੀ ਕੀ ਬਚਨ ਉਹਨਾਂ ਨੇ ਕੀਤੇ ਇੱਥੇ ਆਣ ਕੇ ਰੱਬ ਦੇ ਮੁਤਲਕ। ਉਹ ਬੰਦੇ ਜੀ 3-4 ਦਿਨ ਸਫ਼ਰ ਕਰਕੇ ਉਸ ਪਿੰਡ ਗਏ ਤੇ ਉਸ ਘਰ ਦਾ ਪਤਾ ਕੀਤਾ ਜਿੱਥੇ ਉਹ ਰਹਿੰਦਾ ਸੀ ਮੁਸਲਮਾਨ, ਉਹਦੇ ਘਰ ਚਲੇ ਗਏ ਪਰ ਉਹ ਘਰ ਨਾ ਟੱਕਰਿਆ। ਉਹ ਕਹਿੰਦੇ ਜੀ ਉਹ ਬਾਹਰ ਗਏ, ਕਹਿੰਦੇ ਕਦੋਂ ਆ ਜਾਣਗੇ? ਕਹਿੰਦੇ ਜੀ ਘੋੜਾ ਖੁੱਲ ਗਿਆ ਤੇ ਉਹ ਘੋੜੇ ਨੂੰ ਬਾਹਰ ਖੁੱਲਾ ਫਿਰ ਰਿਹਾ, ਉਹਨੂੰ ਫੜ ਕੇ ਲਿਆਉਂਗੇ ਤੇ ਘੋੜੇ ਦੇ ਮਗਰ ਗਏ। ਉਹ ਕਹਿੰਦੇ ਇੰਨਾ ਟਾਈਮ ਤੇ ਸਾਡੇ ਕੋਲ ਹੈ ਨੀ, ਅਸੀਂ ਉੱਥੇ ਚੱਲ ਚੱਲਦੇ ਹਾਂ ਨਾਲ, ਦੇਖਦੇ ਹਾਂ ਜਾ ਕੇ ਤੇ ਉੱਥੇ ਮਿਲ ਲੈਂਦੇ। ਉਹਨਾਂ ਕੋਲ ਕਿਤਾਬ ਰਾਈਟਿੰਗ ਲਈ ਸਭ ਚੀਜ਼ ਸੀ, ਉਹਨਾਂ ਨੇ ਕਲਮ ਬੰਦ ਕਰਨੀ ਸੀ ਹਰ ਇੱਕ ਚੀਜ਼, ਉਹਨਾਂ ਕੋਲ ਗਏ। ਜਿਸ ਵੇਲੇ ਬਾਹਰ ਰੇਗਿਸਤਾਨ ਦੂਰ ਗਏ ਤੇ ਘੋੜਾ ਕਿਤੇ ਦੂਰ ਸੀ ਤੇ ਉਹਨੂੰ ਫੜਨ ਲਈ ਨਾ ਉਹਨੇ ਆਪਣੇ ਕੋਲ ਇੱਕ ਝੋਲੇ ਦੇ ਵਿੱਚ ਚਮੜੇ ਦੇ ਥੈਲੇ ਚ ਦਾਣੇ ਪਾਏ ਸੀ ਛੋਲਿਆਂ ਦੇ ਤੇ ਉਹਨੂੰ ਛਣਕਾ ਛਣਕਾ ਕੇ ਤੇ ਦੂਰੋਂ ਘੋੜੇ ਨੂੰ ਦੱਸ ਰਿਹਾ ਸੀ ਵੀ ਆਹ ਦਾਣੇ ਆਲਾ ਖਾ। ਉਹ ਜਿਸ ਵੇਲੇ ਘੋੜੇ ਨਾਲ ਦੇਖਿਆ ਦੂਰੋਂ ਵੀ ਮੇਰੇ ਲਈ ਦਾਣਾ ਤਿਆਰ ਆ, ਉਹਨੇ ਮੂੰਹ ਖੋਲਿਆ ਥੈਲੇ ਦਾ, ਉਹ ਘੋੜਾ ਦੌੜ ਕੇ ਉਸ ਥੈਲੇ ਦੇ ਕੋਲ ਆਇਆ। ਜਿਸ ਵੇਲੇ ਉਹ ਥੈਲੇ ਦੇ ਕੋਲ ਆਇਆ ਤੇ ਉਹਨੇ ਕੀ ਕੀਤਾ, ਥੈਲੇ ਦਾ ਮੂੰਹ ਬੰਦ ਕਰਕੇ ਤੇ ਉਹਦੇ ਬੋਦੇ ਹੱਥ ਫੜ ਲਿਆ ਘੋੜੇ ਨੂੰ, ਥੈਲਿਆਂ ਨੂੰ ਪਿੱਛੇ ਕਰ ਲਿਆ ਤੇ ਘੋੜੇ ਨੂੰ ਫੜ ਲਿਆ। ਘੋੜੇ ਨੂੰ ਫੜ ਕੇ ਤੇ ਜਦੋਂ ਪਿੱਛੇ ਬੰਦੇ ਦੇਖੇ ਕਹਿੰਦੇ ਜੀ ਤੁਸੀਂ ਕਿਸ ਤਰ੍ਹਾਂ ਆਏ ਹੋ? ਚਲੋ ਕਿਉਂਕਿ ਉੱਥੇ ਮਹਿਮਾਨ ਨਵਾਜ਼ੀ ਬੜੀ ਮਸ਼ਹੂਰ ਹੈ ਮੁਸਲਮਾਨਾਂ ਚ, ਕਹਿੰਦੇ ਜੀ ਤੁਸੀਂ ਸਾਡੇ ਮਹਿਮਾਨ ਹੋ, ਚਲੋ ਮੈਂ ਹੁਣ ਚੱਲਦਾ, ਮੈਂ ਦੇਰੀ ਦੀ ਖਿਮਾ ਮੰਗਦਾ, ਚਲੋ ਮੈਂ ਤੁਹਾਡੇ ਨਾਲ ਚੱਲ ਕੇ ਤੇ ਤੁਹਾਡੀ ਕੋਈ ਸੇਵਾ ਕਰਨੀ ਚਾਹੁੰਦਾ। ਕਹਿੰਦੇ ਨਹੀਂ, ਸਾਨੂੰ ਜਵਾਬ ਮਿਲ ਗਿਆ, ਅਸੀਂ ਹੁਣ ਨੀ, ਅਸੀਂ ਹੁਣ ਵਾਪਸ ਜਾਣਾ। ਉਹ ਕਹਿੰਦੇ ਕਿਉਂ, ਤੁਸੀਂ ਐਡੀ ਦੂਰ 3-4 ਦਿਨ ਸਫ਼ਰ ਕਰਕੇ ਆਏ ਹੋ ਤੇ ਤੁਸੀਂ ਹੁਣ ਵਾਪਸ ਜਾਣ ਲੱਗੇ ਹੋ? ਕਹਿੰਦੇ ਜੀ ਨਹੀਂ, ਸਾਡੇ ਸਵਾਲ ਦਾ ਜਵਾਬ ਮਿਲ ਗਿਆ। ਕਹਿੰਦੇ ਕਿਉਂ? ਕਹਿੰਦੇ ਅਸੀਂ ਤੇ ਹਜ਼ਰਤ ਸਾਹਿਬ ਦੇ ਬਚਨ ਇਕੱਠਾ ਕਰਨ ਆਏ ਸੀ ਵੀ ਸ਼ਾਇਦ ਕੋਈ ਬਚਨ ਇੱਥੇ ਕੀਤਾ ਹੋਊ ਤੇ ਜਿੱਦਾਂ ਦਾ ਬਚਨ ਕੀਤਾ ਹੈ ਉਦਾਂ ਦਾ ਹੀ ਸਾਡੇ ਤੱਕ ਪਹੁੰਚ ਜਾਊਗਾ, ਤੇ ਅਸੀਂ ਉਹ ਨੋਟ ਕਰਕੇ ਤੇ ਕੁਰਾਨ ਸ਼ਰੀਫ ਬਣਾ ਰਹੇ। ਤੇ ਕਹਿੰਦੇ ਜੀ ਚਲੋ ਮੈਂ ਦੱਸਦਾ ਜੋ ਉਹਨਾਂ ਨੇ ਬਚਨ ਕੀਤਾ। ਕਹਿੰਦੇ ਨਹੀਂ, ਸਾਡਾ ਸਾਨੂੰ ਇਤਬਾਰ ਨਹੀਂ ਹੁਣ ਤੇਰੇ ਤੇ, ਜੇ ਤੂੰ ਇੱਕ ਘੋੜੇ ਨੂੰ ਧੋਖਾ ਦੇ ਸਕਦਾ ਹਾਂ, ਉਹਨੂੰ ਦਾਣਾ ਦਿਖਾਲ ਕੇ ਮੁੜ ਕੇ ਥੈਲਾ ਬੰਦ ਕਰ ਸਕਦਾ ਹਾਂ, ਇੱਕ ਘੋੜੇ ਨੂੰ ਧੋਖਾ ਦੇ ਸਕਦਾ, ਤੇਰੇ ਬਚਨ ਸੱਚੇ ਨਹੀਂ ਹੋ ਸਕਦੇ, ਤੂੰ ਨਹੀਂ ਸੱਚ ਕਹੇਗਾ। ਆਪਣੀਆਂ ਜਨਮ ਸਾਖੀਆਂ, ਆ ਸੂਰਜ ਪ੍ਰਕਾਸ਼ ਦਾ ਇਤਿਹਾਸ, ਆ ਜੋ ਕਹਾਣੀਆਂ ਲਿਖੀਆਂ ਗੁਰੂਆਂ ਮੁਤਲਕ ਗਲਤ, ਔਰ ਜੋ ਜੋ ਇਹਨਾਂ ਦੀਆਂ ਇੰਨੀਆਂ ਇੰਨੀਆਂ ਸ਼ਾਦੀਆਂ ਕਰੀ ਜਾਂਦੇ ਗੁਰੂਆਂ ਦੀਆਂ, ਜਾਂ ਜੋ ਹਿਸਟਰੀ ਲਿਖੀ ਜਾਂਦੇ ਨੇ, ਇਹ ਦੇਖ ਲਓ ਕਿੱਥੇ ਕੁ ਤੱਕ ਸੱਚ ਹੈ। ਔਰ ਅਸੀਂ ਗੁਰਬਾਣੀ ਨਾਲ ਟੈਲੀ ਕਰਦੇ ਆਣ ਕੇ ਉਹਨਾਂ ਤੇ ਕਟਾਕਸ਼ ਕਰਦੇ ਆ ਰਹੇ ਹਾਂ ਵੀ ਇਹ ਚੀਜ਼ਾਂ ਹਿਸਟਰੀ ਗਲਤ ਹੈ, ਇਹ ਸਭ ਕੁਝ ਗਲਤ ਹੈ। ਸਿੱਖਾਂ ਚ ਇੰਨੀ ਬਕਵਾਸ ਤੁਰੀ ਹੈ ਇਸ ਚੀਜ਼ ਦੀ, ਕਹਾਣੀਬਾਜ਼ੀ ਦੀ, ਜਨਮ ਸਾਖੀਆਂ, ਮਰਦਾਨੇ ਦਾ ਮਾਹੌਲ, ਹੋਰ ਸਭ ਕੁਝ, ਜਿੱਦਾਂ ਇਹ ਚੀਜ਼ਾਂ ਤੁਰੀਆਂ ਆ ਰਹੀਆਂ, ਬਾਣੀ ਉਹਨਾਂ ਚੀਜ਼ ਨੂੰ ਨਹੀਂ ਮੰਨਦੀ। ਉਹਨਾਂ ਲੋਕਾਂ ਨਾਲ ਵਾਪਸ ਆ ਗਏ, ਪਰ ਉਸ ਬੰਦੇ ਤੇ ਇਤਬਾਰ ਨੇ ਕੀਤਾ ਵੀ ਇਹ ਝੂਠ ਬੋਲਦਾ, ਜਿਹੜਾ ਇੱਕ ਘੋੜੇ ਨੂੰ ਧੋਖਾ ਦੇ ਸਕਦਾ, ਉਹ ਸਾਨੂੰ ਸੱਚੇ ਬਚਨ ਨਹੀਂ ਇਹਦੇ ਕੋਲ ਮਿਲ ਸਕਦੇ। ਸੋ ਕੁਰਾਨ ਸ਼ਰੀਫ ਏਦਾਂ ਬਣਿਆ, ਪਰ ਕੁਰਾਨ ਸ਼ਰੀਫ ਤੋਂ ਬਾਅਦ ਇੱਕ ਇਹਨਾਂ ਨਾਲ ਹੋਰ ਕਿਤਾਬ ਖੜੀ ਕੀਤੀ, ਉਹ ਸੀ ਹਦੀਸ। ਜਿੱਦਾਂ ਸਿੱਖਾਂ ਚ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਮੰਗਰ ਤੇ ਲੱਗਣਾ ਨਹੀਂ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਸਤਿਗੁਰ ਕੀ ਰੀਤ ਸੀ। ਜੋ ਹੋਰ ਕੱਚ ਪਿੱਚ ਬੋਲਦੇ ਸੀ ਕੁੜਿਆਰ ਕੂੜੇ ਚੜ ਪੜੀਏ, ਉਹ ਕੀ ਕਰਦੇ ਨੇ? ਇੱਕ ਰਹਿਤਨਾਮੇ ਕੱਢ ਲਏ ਨੇ, ਇੱਕ ਮੁਰਿਆਦਾ ਕੱਢ ਲਈ ਹੈ, ਇੱਕ ਹੋਰ ਕਹੀ ਜੀ ਤੇ ਫਲਾਨੇ ਨੇ ਕਿਤਾਬ ਚ ਲਿਖਿਆ ਜੀ, ਮਹਾਂਪੁਰਖ ਕਹਿੰਦੇ ਆ ਰਹੇ ਜੀ, ਆਸਾ ਉਹ ਤੁਹਾਡਾ ਏਡਾ ਵੱਡਾ ਮਹਾਂਪੁਰਖ ਦੀ ਬਾਣੀ ਪਈ ਹੈ ਤੁਹਾਡੇ ਕੋਲ, ਉਹਦੇ ਨਾਲ ਤੋਲੋ, ਉਹਦੇ ਨਾਲ ਤੋਲ ਕੇ ਕਿਸੇ ਮਗਰ ਲੱਗੋ ਵੀ ਬਾਣੀ ਕੀ ਕਹਿੰਦੀ ਹੈ ਤੇ ਅਸੀਂ ਕੀ ਕਰ ਰਹੇ। ਇਸ ਕਰਕੇ ਉਨ੍ਹਾਂ ਚ ਵੀ ਇੱਕ ਕਿਤਾਬ ਬਣ ਗਈ ਰਹਿਤਨਾਮੇ, ਜਿਹਨੂੰ ਨੂੰ ਹਦੀਸ ਕਹਿੰਦੇ ਨੇ, ਤੇ ਜਿੱਥੇ ਸ਼ਬਦ ਹੈ ਪੰਜਵੇਂ ਮਹੱਲੇ ਦਾ ਸਾਬਤ ਸੂਰਤ ਦਸਤਾਰ ਸਰਾ, ਉਥੋਂ ਪਹਿਲਾਂ ਹਦੀਸ ਦਾ ਲਫ਼ਜ਼ ਆਉਂਦਾ ਉਸ ਸ਼ਬਦ। ਇਹ ਜੋ ਹਦੀਸ ਕਿਤਾਬ ਸੀ, ਇਹ ਸੀ ਸ਼ਰ੍ਹਾਂ ਦੀ ਕਿਤਾਬ, ਇੰਨੀਆਂ ਸਖ਼ਤ ਸ਼ਰ੍ਹਾਂ ਇਹਦੇ ਚ ਸੀ ਕਿ ਮੁਸਲਮਾਨਾਂ ਤੇ ਸਿਫਤ ਰੱਬ ਦੀ ਕੀ ਰਹਿ ਗਈ ਹੈ? ਸ਼ਰੀਅਤ, ਉਹ ਸ਼ਰ੍ਹਾਂ ਹੀ ਸ਼ਰ੍ਹਾਂ ਰਹਿ ਗਈ ਹੈ, ਬਾਕੀ ਬੰਦਗੀ ਰਹੀ ਨਹੀਂ। ਮੁਸਲਮਾਨਾਂ ਸਿਫਤ ਤੇ ਸ਼ਰੀਅਤ, ਉਹ ਕੀ ਕਹਿੰਦੇ? ਖੋਲੋ ਭਾਈ ਕਿਤਾਬ ਕੀ ਕਹਿੰਦੀ ਹੈ, ਪੜ੍ਹ ਪੜ੍ਹ ਕਰੇ ਵਿਚਾਰ ਵੀ ਪੜ੍ਹੋ ਬਾਈ ਹਦੀਸ ਕੀ ਕਹਿੰਦੀ ਹੈ, ਉਦਾਂ ਹਿਸਾਬ ਦੇ ਨਾਲ ਇੰਨੀਆਂ ਮੁੱਛਾਂ ਕੱਟੋ, ਇੰਨਾ ਕੱਛਾਂ ਚ ਵਾਲ ਕੱਟੋ, ਇੰਨੀ ਕੁ ਦਾੜੀ ਕੱਟੋ, ਇੰਨਾ ਸਾਰਾ ਮੈਂ ਪਿੱਛੇ ਦੱਸਿਆ ਸੀ ਇਹਨਾਂ ਹਦੀਸ ਚ ਲਿਖਿਆ ਵੀ ਜੇ ਮੁੱਠੀ ਤੋਂ ਵੱਧ ਦਾੜੀ ਬਾਹਰ ਵਾਲ ਆ ਜਾਣ ਤੇ ਉਹ ਮੁਸਲਮਾਨ ਠੀਕ ਨੀ, ਉਹ ਬੇਵਕੂਫ ਹੁੰਦਾ, ਉਹਦੀ ਦਾੜੀ ਇੰਨੀ ਹੋਣੀ ਚਾਹੀਦੀ ਜਿਹੜੀ ਉਹਦੀ ਮੁੱਠੀ ਚ ਆ ਜਾਏ। ਉਹ ਇੱਕ ਨਾ ਹਦੀਸ ਪੜ੍ਹੀ, ਉਹ ਦੀਵੇ ਦੀ ਲਾਈਟ ਨਾਲ ਪੜ੍ਹ ਰਿਹਾ ਸੀ ਤੇ ਉਹਦੀ ਮੁੱਠੀ ਬੰਦ ਕਰਕੇ ਉਹ ਦਾੜੀ ਦੇ ਵਾਲ ਉਹਦੇ ਕਾਫੀ ਲੰਮੇ ਸੀ। ਉਹ ਕਹਿੰਦਾ ਮੈਂ ਤੇ ਹਦੀਸ ਦੇ ਮੁਤਾਬਕ ਨਹੀਂ ਚੱਲ ਰਿਹਾ, ਉਹਨੇ ਬਾਕੀ ਦੇ ਵਾਲ ਦੀਵੇ ਦੇ ਉੱਤੇ ਕੱਢ ਦਿੱਤੇ ਲਾਟ ਦੇ। ਉਹ ਦੀਵੇ ਦੀ ਜਿਸ ਵੇਲੇ ਲਾਟ ਪਈ, ਉਹ ਵਾਲ ਸੜ ਗਏ, ਸੜਵਾਲ ਵਾਂਗੂ ਸੁੱਕੀ ਸਾਰੀ ਦਾੜੀ, ਉਹ ਪਈ ਤਾਂ ਤੱਕ ਸਾਰਾ ਮੂੰਹ ਆਲੂ ਵਰਗਾ ਹੋ ਗਿਆ, ਜਿੱਦਾਂ ਆਲੂ ਛਿੱਲਿਆ ਹੁੰਦਾ। ਉਹ ਕਹਿੰਦਾ ਯਾਰ ਵਾਕਿਆ ਹੀ ਬੇਵਕੂਫ ਹੁੰਦਾ ਬੰਦਾ। ਸੋ ਇਸ ਕਰਕੇ ਇਹਨਾਂ ਦੀ ਹਦੀਸ ਚ ਐਸੀਆਂ ਐਸੀਆਂ ਉਲਟ ਚੀਜ਼ਾਂ, ਸ਼ਰ੍ਹਾਂ ਦੇ ਮੁਤਾਬਕ ਹੀ ਸਾਰੀਆਂ ਸਾਡੇ ਸਿੱਖਾਂ ਨੂੰ, ਬੱਚਿਆਂ ਨੂੰ, ਸਭ ਨੂੰ ਸ਼ਹੀਦੀਆਂ ਚ ਸਜ਼ਾਵਾਂ ਮਿਲਦੀਆਂ ਰਹੀਆਂ। ਇਸ ਕਰਕੇ ਉਹ ਸ਼ਰ੍ਹਾਂ ਦੇ ਹਿਸਾਬ ਨਾਲ ਮਹਾਰਾਜ ਮੁਸਲਮਾਨ ਸਲੋਕ ਹੀ ਇੱਥੇ ਸ਼ੁਰੂ ਕਰਦੇ ਬਾਬਾ ਨਾਨਕ ਵੀ ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ, ਹੁਣ ਦੇਖ ਲਿਓ ਵੀ ਅਸੀਂ ਸ਼ਰ੍ਹਾਂ ਕਿਹੜੀ ਦੇ ਮੁਤਾਬਕ ਚੱਲ ਰਹੀ ਹੈ। ਸਾਰੀ ਸਿੱਖੀ ਕਿ ਅਸੀਂ ਮੁਸਲਮਾਨ ਤਾਂ ਨਹੀਂ ਬਣੀ ਜਾ ਰਹੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਅਸੀਂ ਰਹਿਤਨਾਮਿਆਂ ਦੇ ਮਗਰ ਲੱਗੇ ਹਾਂ ਸੱਚਿਆਂ ਦੇ।
ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ।
ਉਹ ਕਹਿੰਦੇ ਬੰਦੇ ਸੀ ਜੇ ਭਾਵੇਂ ਵਿੱਚ ਬੰਦੀ ਬੰਨਣਾ ਚ ਪੈਣਾ ਚਾਹੀਦਾ ਸਾਨੂੰ ਜੀ। ਪੰਜ ਨਵਾਜਾਂ ਰੋਜ਼ ਇਸ ਤਰ੍ਹਾਂ ਪੜਨੀਆਂ ਔਰ ਨਵਾਜ਼ ਦੇ ਵਿੱਚ ਵੀ ਇੰਨੀ ਵਾਰੀ ਉੱਠਣਾ ਇੰਨੀ ਵਾਰੀ ਬੈਠਕਾਂ ਕੱਢਣੀਆਂ ਉਹ ਸਾਰਾ ਕਈ ਕੁਛ ਹੈ। ਇਹਨਾਂ ਦੀ ਸ਼ਰ੍ਹਾਂ ਪੜੋ ਤੇ ਬੰਦਾ ਹੈਰਾਨ ਰਹਿ ਜਾਂਦਾ। ਅੱਜ ਮੈਂ ਤੁਹਾਨੂੰ ਉਹ ਇਹਨਾਂ ਦੀ ਸ਼ਰ੍ਹਾਂ ਦੀ ਗੱਲ ਦੱਸਦਾ ਜਿਹੜੀ ਕਿਤੇ ਯੂਐਨ ਨੂੰ ਪਤਾ ਲੱਗ ਜਾਏ ਔਰ ਇਹ ਹੈਰਾਨ ਰਹਿ ਜਾਣ। ਇਹ ਕੌਮ ਐਸੀ ਅਸੀਂ ਤੁਹਾਨੂੰ ਕਦੇ ਕਿਹਾ ਵੀ ਅਸੀਂ ਹਿੰਦੂ ਪਹਿਲਾਂ ਮੁਸਲਮਾਨਾਂ ਦਾ ਸਾਡੇ ਨਾਲ ਕੋਈ ਤਲਕ ਨਹੀਂ ਉਹ ਬਹੁਤ ਨੀਵੇਂ ਆ ਸਾਡੇ ਨਾਲੋਂ। ਹਿੰਦੂ ਫੇਰ ਅੱਛੇ ਨੇ ਉਹ ਗਿਆਨ ਮੰਡਲ ਗਿਆਨ ਖੰਡ ਤੱਕ ਹੈ। ਇਹ ਸਾਡੀ ਸੱਤ ਤਬਕਾਂ ਤੇ ਹਲੀ ਮੁਰਦਿਆਂ ਨੂੰ ਦੱਬੀ ਆ ਰਹੇ ਇਹਨਾਂ ਦੀ ਫਿਲਾਸਫੀ ਇਨਕੰਪਲੀਟ ਹੈ। ਅਸੀਂ ਹਿੰਦੂਆਂ ਚੋਂ ਬਣੇ ਆ ਕਿਸੇ ਰਾਕਟ ਤੋਂ ਉਤਰ ਕੇ ਨਹੀਂ ਆਏ ਅਸੀਂ। ਇਹੋ ਸਾਡੀ ਧਰਤੀ ਹੈ। ਹਿੰਦੂਆਂ ਦੇ ਜਿਹੜੇ ਬੜੇ ਬੜੇ ਰਿਸ਼ੀ ਮੁਨੀ ਔਰ ਜਿਹੜੇ ਪਹੁੰਚੇ ਉਹਨਾਂ ਦੇ ਸਾਰਾ ਨਾਂ ਸਾਡੇ ਚ ਆਉਂਦੇ। ਅਸੀਂ ਪਹਿਲਾਂ ਹਿੰਦੂ ਹਾਂ। ਮੁਸਲਮਾਨ ਜਿਹੜੇ ਸੀ ਉਹ ਬਲਕਿ ਸਿੱਖ ਬਣਦੇ ਜਾਂਦੇ ਸੀ ਵੀ ਇਹ ਮਜ਼ਹਬ ਕੰਪਲੀਟ ਹੈ। ਇਸ ਕਰਕੇ ਉਹਨਾਂ ਨਾਲ ਇਹਨਾਂ ਦੀ ਸ਼ਰ੍ਹਾਂ ਚ ਲਿਖਿਆ ਵੀ ਜਿੰਨੀਆਂ ਖਰੇ ਔਰਤਾਂ ਰੱਖ ਸਕਦੇ ਆ ਔਰ ਉਹ ਇੰਨੀਆਂ ਔਰਤਾਂ ਰੱਖ ਸਕਦੇ। ਉਹ ਕਹਿੰਦੇ ਜਿਹੜੀ ਔਰਤ ਸੈਕਸ ਨੂੰ ਮਨਾ ਕਰੇ ਉਹਦੇ ਮਰਦ ਨੂੰ ਹੱਕ ਹੈ ਵੀ ਉਹਦੇ ਪੈਰਾਂ ਥੱਲੇ ਸੜਦੇ ਅੰਗਿਆਰ ਰੱਖਦਾ। ਕਿਹੜਾ ਹਿਰਦਾ ਜਿਹੜਾ ਸੜ ਨਹੀਂ ਉੱਠਦਾ ਇਹੋ ਜਿਹੀ ਸ਼ਰ੍ਹਾਂ ਪੜ ਕੇ? ਕੋਈ ਹੈ ਕਿਤੇ ਟਿਕਾਣਾ ਇਸ ਕੌਮ ਦਾ? ਇਹ ਮੈਂ ਸੱਚੀ ਗੱਲ ਕਹਿ ਰਿਹਾ, ਝੂਠ ਹੋਏ ਤਾਂ ਮੈਨੂੰ ਫੜੋ ਵੀ ਉਹਦੇ ਪੈਰਾਂ ਥੱਲੇ ਅੰਗਿਆਰ ਰੱਖ ਦਿਓ। ਜਿਸ ਨੂੰ ਮਹਾਰਾਜ ਨੇ ਕਿਹਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਔਰ ਉਹਨਾਂ ਨਾਲ ਇਹ ਜਿਹੜੀ ਸ਼ਰ੍ਹਾਂ ਸੀ ਇਹਦੇ ਮੁਤਾਬਕ ਹੀ ਬੰਦਾ ਸੋ ਜੇ ਪਵੇ ਵਿਚ ਬੰਦੀ ਵੇਖਣ ਕੋ ਦੀਦਾਰ। ਤੋ ਮਹਾਰਾਜ ਨੇ ਕਿਹਾ ਵੀ ਜੇ ਰੱਬ ਦੇ ਦਰਸ਼ਨ ਕਰਨੇ ਆ ਤੇ ਪਹਿਲਾਂ ਸ਼ਰ੍ਹਾਂ ਚ ਆਵੋ। ਇਸੇ ਕਰਕੇ ਜਿਹੜੇ ਸ਼ਰਈ ਮੁਸਲਮਾਨ ਸੀ ਉਹਨਾਂ ਤੋਂ ਸੂਫੀ ਮੁਸਲਮਾਨ ਅਲੱਗਾ ਹੋ ਗਏ ਔਰ ਜਿਹੜੇ ਸੂਫੀ ਸੀ ਉਹਦੇ ਚ ਫਿਰ ਮੀਆਂ ਮੀਰ ਨਾ ਮੀਆਂ ਮੀਰ ਦੇ ਹੱਥੋਂ ਫਿਰ ਉਸ ਸੱਚ ਧਰਮਸਾਲ ਦੀ ਨੀਂਹ ਰਖਾਈ ਗੁਰੂ ਅਰਜਨ ਪਾਤਸ਼ਾਹ ਨਾਲ, ਜਿਹਨੂੰ ਅੱਜ ਕੱਲ ਗੋਲਡਨ ਟੈਂਪਲ ਕਹਿੰਦੇ ਆ। ਪਰ ਮਹਾਰਾਜ ਨੇ ਮੈਂ ਬੱਧੀ ਸੱਚ ਧਰਮਸਾਲ ਹੈ। ਮੀਆਂ ਮੀਰ ਦੇ ਹੱਥੋਂ ਪਹਿਲੀ ਇੱਟ ਰਖਾਈ। ਜੇ ਅੱਜ ਕੱਲ ਦੇ ਕੱਟੜ ਸਿੱਖ ਹੁੰਦੇ ਤੇ ਮੀਆਂ ਮੀਰ ਦੇ ਹੱਥੋਂ ਇੱਟ ਖੋਲਣੀ ਸੀ। ਉਹਨਾਂ ਕਹਿਣਾ ਜੀ ਤੁਹਾਨੂੰ ਕੋਈ ਹੋਰ ਸਿੱਖ ਨਹੀਂ ਲੱਭਦਾ, ਮੁਠਰੇ ਦੇ ਹੱਥੋਂ ਤੁਸੀਂ ਇੱਟ ਰਖਾ ਰਹੇ। ਜੇ ਅੱਜ ਕੱਲ ਦਾ ਸਿੱਖ ਹੁੰਦਾ ਉਹਨੇ ਇੱਟ ਖੋਲਣੀ ਸੀ। ਪਰ ਉਸ ਵੇਲੇ ਸਾਰੀ ਸਿੱਖੀ ਐਸੀ ਸੀ, ਸਗਲ ਜਮਾਤੀ ਸੀ, ਉਹ ਬਾਣੀ ਦੇ ਮੁਤਾਬਕ ਚੱਲਦੇ ਸੀ। ਇਸ ਕਰਕੇ ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ। ਬੰਦੇ ਸੀ ਜੇ ਭਾਵੇਂ ਵਿਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਾਲਾਹੀ ਸਾਲਾਹ ਨੇ, ਹਿੰਦੂ ਕਿੱਦਾਂ ਰੱਬ ਨੂੰ ਸਲਾਉਂਦੇ ਆ? ਦਰਸ਼ਨ ਏ ਰੂਪ ਅਪਾਰ, ਉਹਦਾ ਇੱਕ ਦਰਸ਼ਨ ਦੇਖਣਾ ਚਾਹੁੰਦੇ ਤੇ ਇੱਕ ਮੂਰਤੀ ਬਣਾ ਲੈਂਦੇ। ਉਹ ਕਹਿੰਦੇ ਉਹ ਤੇ ਬੜਾ ਅਪਾਰ ਦਰਸ਼ਨ ਹੈ, ਉਹਦੇ ਦਰਸ਼ਨ ਹੀ ਕੀ ਕਰਦੇ? ਤੀਰਥੇ ਨਾਮ ਹੈ ਅਰਚਾ ਪੂਜਾ ਅਗਰ ਅਗਰਬੱਤੀਆਂ ਪੂਜਾ ਦਾ ਸਮਾਨ ਹੋਰ ਕੁਛ ਵਾਸ ਬਹਿਕਾਰ ਫਿਰ ਕਾਰਾਂ ਕੱਢਦੇ ਵੀ ਸਾਡਾ ਚੌਂਕਾ ਪਿੱਟਿਆ ਨਾ ਜਾਏ। ਇੱਥੇ ਦੇਗ ਨਾਲ ਕੋਈ ਲੱਗ ਜਾਏ ਤੇ ਦੇਗ ਸੁੱਟ ਦਿੰਦੇ ਆ ਜੀ, ਇਹ ਬਗੈਰ ਅੰਮ੍ਰਿਤਧਾਰੀ ਦੇਗ ਨਾਲ ਲੱਗ ਗਿਆ ਸਾਡੀ ਤੇ ਦੇਹ ਖਰਾਬ ਹੋ ਗਈ। ਐਡੀ ਝੂਠ ਅਪਵਿੱਤਰਤਾ! ਮਹਾਰਾਜ ਨੇ ਇੱਕ ਬਾਟੇ ਚ ਸਾਰਿਆਂ ਨੂੰ ਮੂੰਹ ਲਵਾ ਕੇ ਤੇ ਉਹ ਜਲ ਛਕਾਤਾ ਸੀ ਦੀਖੇ ਵਾਲਾ। ਸਭ ਜਾਤ ਪਾਤ ਝੂਠ ਮਾਠ ਸਭ ਪਾਤੀ, ਲੇਕਿਨ ਇਹਨਾਂ ਨਾਲ ਹਾਲੀ ਤੱਕ ਫਿਰ ਉਹ ਹਿੰਦੂ ਮੁਸਲਮਾਨ ਅਸੀਂ ਬਣ ਰਹੇ ਹਾਂ। ਤੂੰ ਹਿੰਦੂਆਂ ਚ ਮੁਸਲਮਾਨ ਹਿੰਦੂਆਂ ਚ ਕੀ ਸੀ? ਹਿੰਦੂ ਸਾਲਾਹੀ ਸਾਲਾਹ ਨੇ ਦਰਸ਼ਨੇ ਰੂਪ ਅਪਾਰ, ਤੀਰਥੇ ਨਾਮੇ ਅਰਚਾ ਪੂਜਾ ਅਗਰ ਵਾਸ ਬਹਿਕਾਰ। ਜੋਗੀ ਜਿਹੜੇ ਸੀ ਉਹ ਸੁਣ ਅਵਸਥਾ ਚਲੇ ਜਾਂਦੇ ਸੀ, ਕਹਿੰਦੇ ਸੀ ਖਰੀ ਅਸੀਂ ਰੱਬ ਨੂੰ ਪਾ ਲਾਂਗਾ। ਉਹ ਮਹਾਰਾਜ ਕਹਿੰਦੇ ਜੋਗੀ ਸੁਣੇ ਤੇ ਆਵਨ ਜੇਤੇ ਅਲੱਖ ਨਾਮ ਕਰਤਾਰ। ਉਹ ਤੇ ਅਲੱਖ ਹੈ, ਅਨ ਅਪਰੋਚੇਬਲ, ਉਹ ਜਿਹੜਾ ਹੈਗਾ ਵਾ ਨਾਮ ਉਹਦੇ ਤੱਕ ਤੂੰ ਪਹੁੰਚ ਨਹੀਂ ਸਕਦਾ, ਅਲੱਖ ਹੈ। ਇਸ ਕਰਕੇ ਉਹਨੂੰ ਕਿੱਦਾਂ ਫੜੀਏ? ਉਹ ਸੂਖਮ ਮੂਰਤ ਨਾਮ ਨਿਰੰਜਨ, ਉਹ ਬੜਾ ਸੂਖਮ ਚੀਜ਼ ਹੈ। ਉਹਦੀ ਮੂਰਤੀ ਵੀ ਹੈ, ਉਹਦੀ ਕਾਇਆ ਵੀ ਹੈ। ਉਹਦੀ ਕਾਇਆ ਕੀ ਹੈ? ਪ੍ਰਕਾਸ਼ ਆਕਾਰ ਮੈਨੇ ਪ੍ਰਕਾਸ਼। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ, ਆਕਾਰ ਕੀ? ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦੀ ਇਹੋ ਕਾਇਆ ਹੈ। ਇਸੇ ਕਰਕੇ ਜਪ ਬਾਣੀ ਚ ਲਿਖਿਆ ਹੁਕਮੀ ਹੋਵਨੇ ਆਕਾਰ। ਜੇ ਤੂੰ ਹੁਕਮ ਮੰਨ ਲੈ ਨਾਮ ਜਪਣ ਵਾਲਾ ਤੇਰੇ ਅੰਦਰ ਪ੍ਰਕਾਸ਼ ਹੋਜੂ, ਪਰ ਹੁਕਮ ਨਾ ਕਹਿਆ ਜਾਈ ਤੇ ਤੂੰ ਕਹਿਆ ਨਹੀਂ ਜਾਣਾ ਨਾ। ਦੋ ਧਾਰਾਂ ਬਾਣੀ ਦੀਆਂ ਹੋਣਗੀਆਂ, ਇੱਕ ਬਾਹਰਲੀਆਂ ਦੀ, ਇੱਕ ਨਾਮ ਜਪਣ ਵਾਲੀ। ਉਹ ਹੁਕਮੀ ਹੋਵਨ ਆਕਾਰ, ਹੁਕਮ ਨਾ ਤੇਰੇ ਨਾਲ ਨਾਮ ਜਪਣ ਨਾਲ ਤੇਰੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋਜੂ, ਪਰ ਹੁਕਮ ਨਾ ਕਹਿਆ ਜਾਈ। ਢੇ ਭੱਟ ਭਾਂਡਾ ਕਹੇ ਨਾ ਕੋਈ ਕੱਲ ਸੀ। ਇਸ ਕਰਕੇ ਨਾਮ ਦੇ ਜੇ ਕਹਿਣ ਨਾਲ ਹੀ ਪ੍ਰਕਾਸ਼ ਹੋਣਾ, ਇੱਥੇ ਆਕਾਰ ਦਾ ਮਤਲਬ ਹੈ ਪ੍ਰਕਾਸ਼। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਆਓ ਆਪਾਂ ਪਹਿਲਾਂ ਇਹ ਥੋੜੀ ਜਿਹੀਆਂ ਪੜ੍ਹ ਲਈਏ ਔਰ ਉਹਦੇ ਉੱਤੇ ਫਿਰ ਉਸੇ ਭਾਵਾਂ ਦੇ ਦੇਸ਼ ਚ ਖੇਲੀਏ ਜੋ ਸਲੋਕ ਲਿਖਿਆ।
ਮੁਸਲਮਾਨਾਂ ਸਿਫਤ ਸਰਈਅਤ ਪੜ ਪੜ ਕਰੇ
ਮੁਸਲਮਾਨਾਂ ਨੂੰ, ਹਿੰਦੂਆਂ ਨੂੰ, ਯੋਗੀਆਂ ਨੂੰ ਇਹ ਉਪਦੇਸ਼ ਦਿੱਤਾ, ਭਾਈ ਨਾਮ ਤੋਂ ਬਗੈਰ ਛੁਟਕਾਰਾ ਨਹੀਂ ਹੈ, ਨਾਮ ਜਪੋ। ਸੋ ਮੁਸਲਮਾਨਾਂ ਚ ਸੂਫੀ ਫਕੀਰ ਆ ਗਏ ਨਾਮ ਵੱਲ, ਉਹਨਾਂ ਨਾਲ ਸਤਿਗੁਰੂ ਕਰ ਲਿਆ। ਹਿੰਦੂਆਂ ਚ ਭਗਤ ਆ ਗਏ, ਹਿੰਦੂ ਭਗਤ ਉਹ ਨਾਮ ਨਾਲ ਲੱਗ ਗਏ, ਬਾਕੀ ਉਹ ਮੂਰਤੀਆਂ ਨੂੰ ਪੂਜਣ ਡਏ ਹਲੇ। ਯੋਗੀਆਂ ਚ ਉਹ ਵੀ ਗੁਰੂ ਨਾਨਕ ਦੇ ਸਿੱਖ ਬਣ ਗਏ। ਇਸ ਕਰਕੇ ਤਿੰਨ ਸੈਕਟ, ਤਿੰਨ ਜਥੇ ਇੱਥੇ ਕਲੀਅਰ ਕੀਤੇ। ਹੁਣ ਅਗਲੇ ਸੰਸਾਰੀ ਬੰਦੇ ਆਉਂਦੇ ਜਿਹੜੇ ਕਰਮ ਕਾਂਡ ਵਾਲੇ ਹੈ, ਉਹ ਕਹਿੰਦੇ ਸਤੀਆਂ ਮਨੇ ਸੰਤੋਖ ਉਪਜੈ ਦੇਣਾ ਕਹਿ ਵਿਚਾਰ। ਜਦੋਂ ਅਸੀਂ ਨਾਮ ਜਪਣ ਲੱਗਾਂਗੇ ਨਾ, ਸਭ ਤੋਂ ਪਹਿਲਾਂ ਸਾਡੇ ਚ ਇੱਕ ਵੱਡਾ ਭਾਵਾ ਅੜਿੱਕਾ ਪਏਗਾ। ਉਹ ਕੀ ਭਾਈ, ਮੈਂ ਦਾਨ ਪੁੰਨ ਕਰਾਂ, ਮੈਂ ਸਿੱਖਾਂ, ਚਲੋ ਬਾਕੀ ਨਹੀਂ ਤੇ ਮੈਂ ਗੁਰਸਿੱਖਾਂ ਦੀ ਆਪਣੀ ਤਨਖਾਹ ਚ ਕੁਛ ਕੱਢ ਕੇ ਗੁਰਸਿੱਖਾਂ ਦੀ ਸੇਵਾ ਕਰਾਂ। ਕਿਉਂਕਿ ਬੜੀਆਂ ਬੜੀਆਂ ਚੀਜ਼ਾਂ ਲਿਖ ਦਿੱਤੀਆਂ ਭਾਈ ਗੁਰਦਾਸ ਨਾ, ਪੰਜ ਵਾਰ ਗੰਗ ਜਾਏ ਬਾਰ ਪੰਜ ਪਰਾਗ ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ, ਸਿੱਖ ਕੋ ਪਲਾਏ ਪਾਣੀ ਭਾਵ ਕਰ ਕਰੋ ਖੇਤ ਅਸ਼ਵਮੇਧ ਜੱਗ ਫਲ ਸਿੱਖ ਕੋ ਜਵਾਏ ਕਾ, ਤੇ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦਿੰਦੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਸੱਤ ਮੰਦਰ ਸੋਨੇ ਦੇ ਤੁਸੀਂ ਦਾਨ ਕਰ ਦਿਓ ਤੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ, ਤੇ ਜੈਸੇ ਬੀਸ ਵਾਰ ਦਰਸ਼ਨ ਸਾਧ ਕੀਆ ਕਹੂੰ ਤੈਸਾ ਪੁੰਨ ਸਿੱਖ ਕੋ ਚਾਪ ਪੱਗ ਸੁਆਏ ਕਾ। ਅੱਛਾ ਮਹਾਰਾਜ ਨਾ ਪੁੰਨ ਦਾਨ ਲਈ ਬਾਣੀ ਚ ਕੀ ਲਿਆ, ਉਹ ਲਿਖਿਆ
ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਧਾਰੇ, ਕਰ ਸੇਵੈ ਪੂਰਾ ਕਰ, ਭੁੱਖ ਜਾਏ ਲਹਿ ਤੇਰੀ, ਗੁਰਸਿੱਖਾਂ ਕੀ ਭੁੱਖ ਸਾਰੇ, ਦਿਨ ਪਿੱਛੇ ਹੋ ਸਾਰੇ ਗ
ਜਨ ਨਾਨਕ ਹਰ ਪੁੰਨ ਪੀਆ ਹਰ ਪੁੰਨ ਬੀਜਿਆ
ਹਰ ਪੁੰਨ
ਹਰ ਪੁੰਨ ਫਿਰ ਦੋਸ਼ ਨਾ ਆਵੇ ਹਰ ਪੁੰਨ
ਮਨ ਹਰ
ਹਰ ਨਾਮ ਹਰ ਮੇਰੀ ਨਾਮ ਹੁਣ ਇੱਥੋਂ ਬਾਅਦ ਕੋਈ ਸ਼ੰਕਾ ਰਹਿ ਨਹੀਂ ਜਾਣਾ ਚਾਹੀਦਾ ਵੀ ਅਸੀਂ ਸਿੱਖਾਂ ਨਾਲ ਦਸਵੰਧ ਕੱਢਣਾ ਕਿ ਨਹੀਂ ਸਿੱਖਾਂ ਨਾਲ ਗੁਰਦੁਆਰਿਆਂ ਨੂੰ ਦਾਨ ਦਾਏ ਦੇ ਕੇ ਲੁਟਾਉਣਾ ਲੁਟੇ ਇਹਨੇ ਅਸੀਂ ਲੁਟੇਰੇ ਦੇ ਹੱਥ ਚ ਮਾਇਆ ਦੇਣੀ ਹੈ ਕਿ ਜਿਹੜੇ ਕਿ ਪੁਆੜੇ ਦੀਆਂ ਜੜਾਂ ਬਣੀਆਂ ਸਾਰੇ ਗੁਰਦੁਆਰੇ ਦਾਨ ਪੁੰਨ ਕਿੱਥੇ ਕਰਨਾ ਸਿੱਖ ਦਾ ਦਾਨ ਪੁੰਨ ਕੀ ਹੈ
ਪੁੰਨ ਦਾਨ
ਜਪ ਤਪ ਜੇਸੇ ਤਰੀਕਾ ਵੀ ਦੱਸ ਦਿੱਤਾ ਸਾਫ ਹੀ ਹਰ ਹਰ ਰਤਨਾ
ਹਰ 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 ਹਰ
ਛਾਦਨ ਭੋਜਨ ਮਹੱਲਾ ਚੌਥਾ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਮੁਖੇ ਸੱਤੇ ਕਰ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾਲ ਗੁਰੂ ਰਾਮਦਾਸ ਸਾਹਿਬ ਵੇਲੇ ਦਾ ਦਾਨ ਤਰੀਕਾ ਕਰ ਦਿੱਤਾ ਵੀ ਜੇ ਗੁਰੂ ਨੂੰ ਦਾਨ ਕਰਨਾ ਹੈ ਜੇ ਪੁਜਾਰੀ ਟੋਲੇ ਨੂੰ ਦਾਨ ਕਰਨਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਸੰਬੰਧ ਦਿਓ ਜਾਂ ਫਲਾਂ ਦਿਓ ਇਹ ਪੁਜਾਰੀ ਟੋਲੇ ਦਾ ਹੀ ਪੁਆੜਾ ਸੀ ਦਸਮ ਪਾਤਸ਼ਾਹ ਨਾਲ ਜਿਹੜੇ ਮਸੰਦ ਸੀ ਦਸਵੰਧ ਇਕੱਠਾ ਕਰਨ ਵਾਲੇ ਉਹ ਤੱਤੇ ਤੇਲ ਚ ਪਕੌੜਿਆਂ ਨੂੰ ਤਲ ਸਕੇ ਕਿਉਂਕਿ ਐਡੇ ਕਰਪਟ ਹੋ ਗਏ ਸੀ ਇਹ ਸੀ ਸਾਡਾ ਗੁਰੂ ਦਸਮ ਪਾਤਸ਼ਾਹ ਦੀਖਿਆ ਜਿਹਨੇ ਸਾਨੂੰ ਜਿਹਦੇ ਕੋਲ ਅਸੀਂ ਦੀਖਿਆ ਲਈ ਹੈ ਉਹ ਕਦੀ ਸਹਾਰ ਨਹੀਂ ਸੀ ਸਕਦਾ ਕਰਪਸ਼ਨ ਅੱਜ ਹਰ ਗੁਰਦੁਆਰੇ ਚ ਕਰਪਸ਼ਨ ਹੈ ਹਰ ਸਾਡੇ ਹਿਸਟੋਰੀਕਲ ਗੁਰਦੁਆਰਿਆਂ ਚ ਹਰ ਸਾਰੀ ਸਿੱਖੀ ਚ ਐਡੀ ਕਰਪਸ਼ਨ ਹੋ ਰਹੀ ਹੈ ਇਸ ਪੂਜਾ ਦੇ ਧਾਨ ਦੀ ਲੇਕਿਨ ਕੋਈ ਸਿੱਖ ਦੇਖ ਨਹੀਂ ਰਿਹਾ ਕੋਈ ਡਰਦਾ ਆਵਾਜ਼ ਨਹੀਂ ਤਾਂ ਚੱਕਦਾ ਜੀ ਕਾਲ ਤਖ਼ਤ ਤੋਂ ਹੋਇਆ ਕਾਓ ਪੁਜਾਰੀ ਟੋਲਾ ਉੱਥੇ ਬੈਠਾ ਉਹ ਕਾਲ ਤਖ਼ਤ ਹੈ ਉਹਦੀ ਆਪ ਕਿਰਤ ਨਹੀਂ ਕਰਦੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਪਹਿਲਾਂ ਤੇ ਆਪ ਹੀ ਗੁਰੂ ਨਾਨਕ ਦਾ ਹੁਕਮ ਨਹੀਂ ਪਛਾਉਂਦੇ ਸਾਨੂੰ ਹੁਕਮ ਕਿੱਦਾਂ ਦੇਣ ਵਾਲੇ ਹੋਣਗੇ ਇਸ ਕਰਕੇ ਪੰਥ ਕੀ ਹੈ ਉਹ ਹੈ ਆਇਆ ਪੰਥ ਹੋਣਾ ਪੰਥ ਕੀ ਹੈ ਗੁਰਬਾਣੀ ਦੀ ਮਨਾਲ ਇੱਕ ਉਹ ਸਾਡਾ ਪੰਥ ਕੀ ਹੈ ਉਹ ਜਿਹੜਾ ਅੰਦਰ ਸ਼ਬਦ ਰੂਪ ਗੁਰੂ ਆ ਉਹਦੀ ਸੰਗਤ ਕਰ ਤਾਂ ਜਾ ਕੇ ਜੰਮਾਂ ਤੋਂ ਛੁੱਟਾਂਗੇ ਆ ਬਾਹਰਲੇ ਪੰਥ ਦਾ ਜੋ ਮਰਜ਼ੀ ਸਵਾਰੀ ਚੱਲੋ ਜੋ ਮਰਜ਼ੀ ਕਰੀ ਚੱਲੋ ਇਹ ਕਿਸੇ ਥਾਂ ਨਹੀਂ ਪੈਣਾ ਇਸ ਕਰਕੇ ਅਗਲੀ ਕੈਟਾਗਰੀ ਆ ਉਹ ਸਦਾ ਹੀ ਇਸੇ ਚ ਰਹਿੰਦੀ ਹੈ ਜੀ ਦਸਵੰਧ ਜ਼ਰੂਰ ਕੱਢਣਾ ਦਸਵੰਧ ਦਿਓ ਜੀ ਆ ਦਾਨ ਪੁੰਨ ਕਰਨਾ ਜੀ ਬਾਹਮਣ ਵਾਲਾ ਉਹ ਭਾਈ ਆ ਲਾਈਨ ਕਿੱਥੇ ਲੈ
ਜਾਏਗਾ
ਜੋ ਕਰਤੇ ਸੇ ਧਰਮ ਰਾਏ ਤੇ ਜਾਏ ਜੋ ਬੀਜ ਤੇ ਸੇ ਸਭ ਧਰਮ ਰਾਏ ਲੈ ਜਾਏ ਹੋ ਹੋਰ ਕਰ ਲਓ ਪੁੰਨ ਦਾ ਜੇ ਨਾ ਤੋਂ ਸੰਬੰਧ ਉਹ ਐਨੀ ਰਹਿਣ ਕਿਤੇ ਦਾ ਉੱਥੇ ਰੱਜਿਆਂ ਦੀ ਬਾਤ ਹਜ਼ਮੀ ਨਾ ਕਰੋ ਇੱਕ ਗੁਰੂ ਦਾ ਲੰਗਰ ਨਹੀਂ ਹੈ ਗੁਰੂ ਦਾ ਲੰਗਰ ਕੀ ਹੈ
ਲੰਗਰ ਚੱਲੇ ਗੁਰ ਸ਼ਬਦ
ਗੁਰੂ ਦਾ ਲੰਗਰ ਗੁਰੂਆਂ ਨੇ ਨਹੀਂ ਚਲਾਇਆ ਸੀ ਬਾਬੇ ਲਹਿਣੇ ਦੇ ਮਤਲਬ ਲਿਖੇ ਆ ਉਹਨਾਂ ਨੇ ਚਲਾਇਆ ਸੀ ਲੰਗਰ ਚੱਲੇ ਗੁਰ ਸ਼ਬਦ ਸ਼ਬਦ ਦਾ ਲੰਗਰ ਹੈ ਨਾਮ ਜਪਣ ਦਾ ਲੰਗਰ ਇਹਦੇ ਦੂਰੋਂ ਦੂਰੋਂ ਦੁਨੀਆਂ ਆਉਂਦੀ ਸੀ ਬਾਹਰ ਹੋਟਲ ਨਹੀਂ ਸੀ ਹੁੰਦੇ ਕੁਛ ਨਹੀਂ ਸੀ ਹੁੰਦਾ ਗੁਰੂ ਕੋਲ ਜਾਂਦੇ ਸੀ ਉਸ ਵੇਲੇ ਉੱਥੇ ਉਹਨਾਂ ਦਾ ਇੰਤਜ਼ਾਮ ਕੀਤਾ ਸੀ ਖਾਣ ਪੀਣ ਦਾ ਸਾਰਾ ਕੁਛ ਇਹ ਨਹੀਂ ਵੀ ਇਹ ਗੁਰੂ ਦਾ ਲੰਗਰ ਹੋ ਗਿਆ ਇਹ ਪਵਿੱਤਰ ਹੋ ਗਈ ਜੀ ਗੁਰੂ ਦਾ ਲੰਗਰ ਭੁੱਖੇ ਦੀ ਰਸਨਾ ਹੈ ਇਸ ਕਰਕੇ ਦਇਆ ਕਰੋ ਤੌਲ ਧਰਮ ਦਇਆ ਕਾ ਪੁੱਤ ਜਿਸ ਧਰਮ ਚ ਦਇਆ ਨਹੀਂ ਹੈ ਉਹ ਕੋਈ ਧਰਮ ਨਹੀਂ ਕਿਉਂਕਿ ਧਰਮ ਹੈ ਹੀ ਦਇਆ ਦਾ ਪੁੱਤ ਦਇਆ ਕਾ ਪੁੱਤ ਦਇਆ ਐਡੀ ਵੱਡੀ ਚੀਜ਼ ਹੈ ਦਇਆ ਕਰੋ ਤੇ ਜਿਹੜੇ ਦਇਆ ਦੇ ਲਾਏ ਲੋਕ ਨੇ ਉਹਨਾਂ ਤੇ ਦਇਆ ਕਰੋ ਭੁੱਖੇ ਨੇ ਕਈ ਵਿਚਾਰੇ ਸਾਰਿਆਂ ਉਹਨਾਂ ਨੂੰ ਦਓ ਨਾ ਕਿ ਤੁਸੀਂ ਰੱਜਿਆਂ ਨੂੰ ਇਹਨਾਂ ਨੂੰ ਦੇ ਕੇ ਫੰਡ ਤੁਸੀਂ ਮੱਥੇ ਟੇਕ ਕੇ ਉੱਥੇ ਸਾਰੇ ਗੁਰਦੁਆਰਿਆਂ ਚ ਤੁਸੀਂ ਇਹਨਾਂ ਦੀਆਂ ਵੋਟਾਂ ਦੇ ਪੁਆੜੇ ਔਰ ਸਾਰਾ ਕੁਝ ਇਹਨਾਂ ਨੇ ਇਲੈਕਸ਼ਨਾਂ ਹੀ ਲੜਨੀਆਂ ਔਰ ਕੀ ਕਰਨਾ ਇਹਨੇ ਇਸ ਕਰਕੇ ਜਿਹੜਾ ਅਸੀਂ ਇੱਕ ਕੈਟਾਗਰੀ ਹੈ ਸਿੱਖਾਂ ਦੇ ਵਿੱਚ ਵੀ ਦਾਨ ਪੁੰਨ ਕਰੋ ਔਰ ਜਿਹੜੇ ਬਹੁਤੇ ਬਲੈਕ ਮਾਰਕੀਟ ਹੀ ਹੈ ਨਾ ਉਹ ਬਹੁਤਾ ਦਾਨ ਕਰਦੇ ਜਾ ਕੇ ਇਸ ਕਰਕੇ ਉਹਨਾਂ ਦੇ ਮਨ ਚ ਉਹ ਸੰਤੋਖ ਸਮਝਦੇ ਵੀ ਅਸੀਂ ਇੱਥੇ 10 ਗੁਣਾ ਜੇ 1 ਗੁਣਾ ਦਿੱਤਾ ਤੇ ਦਹਿ ਦਸੇ 70 ਆਖਰ ਮੁਸਲਮਾਨਾਂ ਚ ਮੰਨਦੇ ਆ ਵੀ 70 ਗੁਣਾ ਤੁਹਾਨੂੰ ਗਾਹ ਮਿਲੇਗਾ ਇੱਕ ਆਦਮੀ ਖੂਹ ਚ ਡਿੱਪਿਆ ਮੇਲਾ ਵੀ ਬੜਾ ਲੱਗਾ ਮੈਂ ਇਹਨਾਂ ਦੇ ਦਾਨ ਪੁੰਨ ਕਰਮ ਕਾਂਡ ਵਾਲਿਆਂ ਦੀ ਗੱਲ ਦੱਸ ਰਿਹਾ ਤੇ ਉਹ ਖੂਹ ਚ ਡਿੱਗ ਪਿਆ ਉਹ ਅੰਦਰ ਹੀ ਰੌਲਾ ਪਾਵੇ ਆਲੇ ਦੁਆਲੇ ਮੇਲਾ ਬੜਾ ਲੱਗਾ ਸੀ ਉਹ ਖੂਹ ਦੇ ਮਨ ਹੈ ਨਹੀਂ ਸੀ ਕੋਈ ਜਾ ਪਿਆ ਵਿੱਚ ਉਹ ਅੰਦਰ ਨੂੰ ਰੌਲਾ ਪਾਇਓ ਮੈਨੂੰ ਕੱਢੋ ਭਲਿਓ ਲੋਕੋ ਕੋਈ ਮੈਨੂੰ ਕੱਢੋ ਬਚਾਓ ਉਹ ਇੱਕ ਅਜੇ ਆਇਆ ਪਹਿਲਾਂ ਆਇਆ ਉਹਨੇ ਆ ਸਮਾਜ ਸਵਾਰ ਜਿਹੜਾ ਸਮਾਜ ਨੂੰ ਸਵਾਰਨ ਵਾਲਾ ਸਮਾਜ ਸਵਾਰ ਸਮਾਜ ਸੁਧਾਰਕ ਕਰਮਕਾਂਡੀ ਜਿਹੜੇ ਸੋਸ਼ਲ ਵਰਕਰ ਅੱਛਾ ਜੀ ਉਹ ਸੋਸ਼ਲ ਵਰਕਰ ਆਇਆ ਉਹ ਕਹਿਣ ਲੱਗਾ ਉਹ ਨਹੀਂ ਮੈਂ ਤੈਨੂੰ ਨਹੀਂ ਪਹਿਲਾਂ ਕੱਢਣਾ ਪਹਿਲਾਂ ਮੈਂ ਸਾਰੇ ਸੋਸ਼ਲ ਸੁਧਾਰ ਕਰਨਾ ਵੀ ਖੂਹ ਦੇ ਦੁਆਲੇ ਦੁਆਲੇ ਸਾਰੀਆਂ ਉੱਚੀਆਂ ਕੰਧਾਂ ਕਰੋ ਬੰਦਾ ਡਿੱਗੇ ਨਾ ਗਾਂ ਤੂੰ ਉਹ ਕਹੇ ਉਹ ਭਲਿਆ ਲੋਕਾਂ ਤੂੰ ਕੰਧਾਂ ਬਾਅਦ ਚ ਕਰ ਲਈ ਪਹਿਲਾਂ ਮੇਰਾ ਕੁੰਡਾ ਹੋ ਰਿਹਾ ਮੈਂ ਥੱਲੇ ਮੈਂ ਅੰਨੇ ਖੂਹ ਚ ਪਿਆ ਤੂੰ ਕਹਿੰਦਾ ਨਹੀਂ ਇਹ ਦੁਨੀਆਂ ਦਾ ਸੁਧਾਰ ਕਰਨਾ ਚਾਹੀਦਾ ਉਹ ਕਹਿੰਦਾ ਭਈ ਮੈਂ ਪਹਿਲਾਂ ਮੇਲੇ ਵਾਲਿਆਂ ਨੂੰ ਕਹਿਣ ਲੱਗਾ ਦੇਖੋ ਜੀ ਲੈਕਚਰ ਦੇਣ ਲੱਗ ਪਿਆ ਬੜੇ ਬਿਆਨ ਵੀ ਸਾਰੇ ਖੂਹਾਂ ਦੇ ਦੁਆਲੇ ਨਾ ਦੀਵਾਰ ਕਰ ਦਿਓ ਉਹ ਕਹੇ ਰੋਈ ਜਾਵੇ ਉਹ ਵਿਚਾਰਾ ਮੇਲੇ ਚ ਚੱਲ ਗਿਆ ਜੀ ਪ੍ਰਚਾਰ ਕਰਨ ਉਹ ਵਿਚਾਰਾ ਥੱਲੇ ਰੋਂਦਾ ਰਹਿ ਗਿਆ ਦੂਸਰਾ ਆਇਆ ਇੱਕ ਬੋਧੀ ਸੀ ਬੋਧੇ ਜਮ ਦਾ ਬੋਧੀ ਉਹਨੇ ਖੜੋ ਕੇ ਦੇਖਿਆ ਉਹ ਕਹਿੰਦਾ ਯਾਰ ਜੇ ਮੈਂ ਤੈਨੂੰ ਕੱਢੂੰਗਾ ਇਹ ਤੇ ਬੜਾ ਕਰਮ ਦਾ ਫਲ ਹੁੰਦਾ ਮੈਨੂੰ ਅਗਲੇ ਜਨਮ ਚ ਮੈਨੂੰ ਖੂਹ ਚ ਡਿੱਗਣਾ ਪੈਣਾ ਤੇ ਤੂੰ ਮੈਨੂੰ ਕੱਢੇਗਾ ਫੇਰ ਮੈਂ ਡਿੱਗੂੰਗਾ ਫੇਰ ਤੂੰ ਡਿੱਗੇਗਾ ਮੈਂ ਕੱਢਾਂਗਾ ਮੈਂ ਤੇ ਮੁਕਤੀ ਦਾ ਮਾਰਗ ਲੈਣਾ ਇਹ ਹੈ ਬੁੱਧ ਸਮਝਾ ਜਿਹੜੇ ਨਾ ਪੰਚਸ਼ੀਲ ਆ ਬਣਾਏ ਸੀ ਨਾ ਕਾਂਗਰਸ ਨਾ ਨਹਿਰੂ ਨਾ ਪੰਚਸ਼ੀਲ ਇਹਨਾਂ ਕੋਲੋਂ ਲੈ ਕੇ ਹੈ ਉਹ ਜਿਹੜਾ ਬੁੱਧ ਜਮਦਾ ਉਹ ਰੱਬ ਦੀ ਹਸਤੀ ਨੂੰ ਨਹੀਂ ਮੰਨਦੇ ਉਹ ਕਰਮ ਕਾਂਡ ਨੂੰ ਮੰਨਦੇ ਆ ਵੀ ਨੇਕ ਕੰਮ ਕਰੋ ਆਪਣਾ ਮਨ ਖੜਾ ਕਰੋ ਔਰ ਸ਼ਾਂਤੀ ਨਾਲ ਕਿਉਂਕਿ ਕਲਿੰਗਾ ਦੀ ਵਾਰ ਤੋਂ ਬਾਅਦ ਜਿਹੜਾ ਮਹਾਰਾਜਾ ਅਸ਼ੋਕ ਸੀ ਉਹ ਲੜਾਈ ਚ ਇੰਨੇ ਮਰ ਗਏ ਉਹ ਲੜਾਈ ਤੋਂ ਇੰਨਾ ਦੁਖੀ ਹੋਇਆ ਵੀ ਇੰਨੇ ਜੀ ਉਹ ਕਲਿੰਗਾ ਦੀ ਲੜਾਈ ਤੋਂ ਬਾਅਦ ਆਣ ਕੇ ਮਹਾਤਮਾ ਬੁੱਧ ਦਾ ਚੇਲਾ ਬਣ ਗਿਆ ਤੇ ਉਹ ਭਿਕਸ਼ੂ ਬਣ ਗਏ ਬਲਕਿ ਸਾਰਾ ਟੱਬਰ ਹੀ ਆਪਣਾ ਸਭ ਕੁਛ ਉਹਨਾਂ ਨਾਲ ਭਿਕਸ਼ੂ ਇਹ ਬੁੱਧ ਜਦ ਇੰਨੀ ਫੈਲ ਗਈ ਸਾਰੀ ਦੁਨੀਆਂ ਚ ਸਾਰੇ ਹਿੰਦੁਸਤਾਨ ਚ ਫੇਰ ਕੱਢੀ ਆਣ ਕੇ ਇਹਨਾਂ ਸ਼ੰਕਰਚਾਰੀਆ ਨਾਲ ਜਾਂ ਬਾਕੀਆਂ ਨਾਲ ਆਣ ਕੇ ਉਹ ਕਹਿੰਦੇ ਹੋ ਇਹ ਤੇ ਬਿਲਕੁਲ ਹੀ ਨਪੁੰਸਕ ਹੋ ਜਾਂਦੇ ਆ ਭਈ ਲੜੋ ਮਿਨਾ ਕਿਸੇ ਨੂੰ ਪਰਮ ਹੰਸਾ ਕਿਸੇ ਨੂੰ ਮਾਰੋ ਹੀ ਨਾ ਇੱਥੇ ਤੱਕ ਕਿ ਮਹਾਤਮਾ ਗਾਂਧੀ ਇੰਨਾ ਹੋ ਗਿਆ ਗਾਂਧੀ ਐਂਡ ਗਾਂਧੀ ਲੰਬਾਈ ਸੀਤਾ ਭਾਈ ਸੀਰਾ ਰਾਮੀਆਂ ਭਾਈ ਪਿਤਾ ਰਾਮ ਸੀਤਾ ਰਾਮੀਆਂ ਦੀਆਂ ਮੈਂ 2-3 ਵੋਲਿਊਮ ਪੜ੍ਹੇ ਆ ਕਾਲਜ ਵੇਲੇ ਸਿੱਖਣਾ ਸਿੱਖਾ ਲਾਹੌਰ ਵੇਲੇ ਗਾਂਧੀ ਐਂਡ ਗਾਂਧੀ ਇਜ਼ਮ ਚੋਂ ਗਾਂਧੀ ਜੀ ਆਪਣੀ ਆਈਡੀਓਲੋਜੀ ਦੇਖ ਰਹੇ ਨੇ ਵੀ ਜੇ ਗਾਂ ਮੁਸਲਮਾਨ ਦੇ ਦੁਸ਼ਮਣ ਦੀਆਂ ਤੋਪਾਂ ਆ ਰਹੀਆਂ ਹੋਣ ਗਾਂ ਮੈਂ ਐਸੇ ਨੌਜਵਾਨ ਤਿਆਰ ਕਰਨਾ ਚਾਹੁੰਦਾ ਜਿਹੜੇ ਆਪਣੇ ਸਿਰ ਤੋਪਾਂ ਦੇ ਮੂੰਹ ਚ ਦੇ ਦੇਣ ਉਹ ਕਹਿੰਦੇ ਮਹਾਤਮਾ ਜੀ ਲੜਨਾ ਚਾਹੀਦਾ ਕਿ ਸਿਰ ਨਹੀਂ, ਇੰਨਾ ਨਾਨ ਵਾਇਲੈਂਸ ਹੋਣਾ ਚਾਹੀਦਾ ਵੀ ਜਵਾਨ ਜਾ ਕੇ ਤੋਪਾਂ ਦੇ ਮੂੰਹ ਬੰਦ ਕਰ ਦੇਣ ਆਪਣਾ ਸਿਰ ਤੇ। ਪਿੱਛੇ ਦੱਸਿਆ ਸੀ ਨਾ ਮੁਹੰਮਦ ਗੌਰੀ ਨਾਲ ਪ੍ਰਿਥਵੀ ਰਾਜ ਤੇ ਫਤਿਹ ਕਿਉਂ ਪਾਈ, ਉਹ ਗਾਈਆਂ ਮੋਹਰੇ ਕਰ ਦਿੱਤੀਆਂ ਉਹਨੇ, ਉਹ ਗਾਈਆਂ ਬਚਾਉਂਦੇ ਬਚਾਉਂਦੇ ਸਾਰੀ ਉਮਰ ਲਈ ਪਠਾਣਾ ਕੋਲੋਂ ਇੰਨੀਆਂ ਲੜਕੀਆਂ ਚੁਕਾਈਆਂ, ਇੰਨੀਆਂ ਔਰਤਾਂ, ਉਹ ਜਾ ਕੇ ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, 6 ਰਨ ਗਈ ਬਸਰੇ ਨੂੰ, ਪਿੱਛੇ ਰਿਕਾਰਡ ਕਰਾਇਆ ਸੀ। ਇਸ ਕਰਕੇ ਉਹ ਜਿਹੜੀ ਇਹ ਇੰਨੀ ਨੌਨ ਵਾਇਲੈਂਸ ਤੁਰ ਪਈ, ਉੱਠੇ ਦਸਮ ਪਾਤਸ਼ਾਹ ਚੁਕਾਰ ਅਧਾਮਾ ਹੀਲ ਦੇ ਦਰਗੁਦਸ਼ ਹਲਾਲਸਤ ਬੁਰਤਨ ਬਸ਼ਮ ਸ਼ੀਰ ਦਸ, ਵੀ ਜੇ ਸਾਰੇ ਹੀਲੇ ਬਹਾਨੇ ਖਤਮ ਹੋ ਜਾਣ ਤੇ ਹੱਕ ਹੈ, ਜਾਇਜ਼ ਹੈ, ਹਲਾਲ ਹੈ ਵੀ ਤਲਵਾਰ ਦੇ ਦਸਤੇ ਤੇ ਹੱਥ ਜਾਵੇ। ਇਸ ਕਰਕੇ ਇਹ ਜਿਹੜਾ ਮਜ਼ਹਬ ਸੀ ਉਹ ਇੱਕ ਆ ਗਿਆ ਬੋਧੀ, ਉਹ ਕਹਿੰਦਾ ਨਹੀਂ ਮੈਨੂੰ ਤੇ ਇਹ ਤੈਨੂੰ ਨੀ ਮੈਂ ਕੱਢਦਾ, ਮੈਨੂੰ ਡਿੱਗਣਾ ਪਊ, ਫਿਰ ਤੂੰ ਮੈਨੂੰ ਕੱਢੇਗਾ। ਉਹ ਵਿਚਾਰਾ ਰੋਵੀ ਜਾਏ ਥੱਲੇ, ਉਹ ਸੋਚੀ ਜਾ ਨਹੀਂ ਮੇਰੇ ਗੁਰੂ ਨੇ ਇਹ ਕਿਹਾ, ਮੇਰੇ ਗੁਰੂ ਨੇ। ਇੱਕ ਤੀਜਾ ਆ ਗਿਆ, ਉਹ ਵੀ ਚਲਿਆ ਗਿਆ, ਉਹ ਤੀਜਾ ਇੱਕ ਈਸਾਈ ਆ ਗਿਆ ਕ੍ਰਿਸਚੀਅਨ, ਉਹ ਮਰਸੀ, ਉਹ ਕਹਿੰਦਾ ਹਾਂ, ਉਹਨੇ ਮੋਢੇ ਤੇ ਰੱਸੀ ਰੱਖੀ ਤੇ ਮੋਢੇ ਤੇ ਰੱਸੀ ਰੱਖ ਕੇ ਤੇ ਉਹ ਕਹਿੰਦਾ ਮੈਂ ਸਾਡੀ ਮੁਕਤੀ ਇਸੇ ਚ ਹੈ, ਪਰ ਇਸ ਤਰ੍ਹਾਂ ਕਰ ਭਾਈ ਤੂੰ ਤੂੰ ਡਿੱਗਦਾ ਰਹਿ ਤੇ ਮੈਂ ਤੈਨੂੰ ਕੱਢਦਾ ਰਹਾਂ, ਕਿਉਂਕਿ ਸਾਡੇ ਗੁਰੂ ਨੇ ਦੱਸਿਆ ਵੀ ਮਰਸੀ ਹਸਪਤਾਲ ਬਣਾਓ, ਦਇਆ ਕਰੀ ਚੱਲੋ, ਸਾਡੀ ਮੁਕਤੀ ਇਹਦੇ ਚ ਹੈ। ਪਰ ਮਹਾਰਾਜ ਨੇ ਕਿਹਾ ਮੁਕਤੀ ਇਹਨਾਂ ਕਰਨਾ ਚ ਕਿਤੇ, ਵੀ ਬੰਦੇ ਦੀ ਦਇਆ ਇੱਦਾਂ ਸਾਰੇ ਕਰੋ, ਰੱਬ ਦੀ ਮੁਕਤੀ ਕਿੱਦਾਂ ਹੈ। ਤੂੰ ਕਰਨ ਡਿਆ ਤੜਕੇ 2 ਵਜੇ ਉੱਠ ਕੇ ਤੂੰ ਕੇਸੀ ਇਸ਼ਨਾਨ ਕਰਨ ਡਿਆ, ਇਹਦੇ ਨਾਲ ਸੁੱਚਾ ਨਹੀਂ ਹੋਣਾ। ਸਾਚ ਸ਼ਬਦ ਤੂੰ ਤੜਕੇ ਉੱਠ ਕੇ ਨਹਾ ਕੇ ਕਹਿੰਦੇ ਮੈਂ ਸੁੱਚਾ ਹੋ ਗਿਆ, ਸੂਚੇ ਇਹ ਨਾ ਆਖੀਏ ਬਹਿਣ ਦੇ ਪਿੰਡਾਂ ਸੱਚੇ ਹੋ ਗਏ। ਉਹ ਤੁਸੀਂ ਤੇ ਸਾਰੀ ਉਮਰ ਲਈ ਆਪਣੇ ਬਾਲ ਜ਼ਾਇਆ ਕਰ ਲਏ, ਰੋਜ਼ 2 ਵਜੇ ਤੜਕੇ ਨਹਾ ਨਹਾ ਕੇ ਕੇਸਾਂ ਇਸ਼ਨਾਨ, ਸਿਰ ਐ ਹੋ ਗਿਆ ਜਿੱਦਾਂ ਪਾਟੀ ਸੁੱਥਣ ਚ ਗੋਡਾ ਨਿਕਲਿਆ ਹੁੰਦਾ, ਇਹਨਾਂ ਬਾਲਾਂ ਦੀ ਬੇਅਦਬੀ, ਇਹਨਾਂ ਨਹਾਈ ਜਾਂਦੀ, ਉਹ ਬਾਲਾਂ ਸਿਰ ਤੇ ਬਾਲ ਹੀ ਕੋਈ ਨਹੀਂ ਰਹਿੰਦਾ, ਚੰਗਾ ਸ਼ਰੇ ਦੇ ਪੱਕੇ ਹੋ ਤੁਸੀਂ। ਮਹਾਰਾਜ ਤੇ ਕਹਿੰਦੇ ਆ ਸੰਤ ਮੰਡਲੀਆਂ ਤੁਰੀਆਂ, ਮੈਨੂੰ ਰਿਪੋਰਟਾਂ ਆ ਰਹੀਆਂ, ਉਹ ਖੰਡ ਪਾਠ ਕਰਦੇ ਆ, ਕਹਿੰਦੇ ਸਭ ਚਿੱਟੇ ਵਸਤਰ ਪਾਓ, ਸਭ ਨਹਾ ਕੇ ਆਓ, ਸਭ ਐਨ ਸਾਰਾ ਗੁਰੂ ਖੰਡ ਪਾਠ ਤਾਂ ਹੋਏਗਾ ਪਵਿੱਤਰ, ਸੂਚੇ ਬਗੈਰ ਨਹਾਤਿਆਂ ਨੂੰ ਕਿਸੇ ਨਾਲ ਰੌਲ ਤੇ। ਔਰ ਕੋਈ ਇੱਕ ਬੱਚਾ ਵਿਚਾਰਾ ਜਿਹਨੇ ਆਣ ਕੇ ਦੱਸਿਆ ਸਾਨੂੰ, ਉਹ ਕਹਿੰਦੀ ਜੀ ਮੇਰੇ ਇੱਕ ਸਵੈਟਰ ਸੀ ਪਿਆ, ਔਰ ਉਹ ਸੰਤ ਹੁਣ ਵੀ ਮੌਜੂਦ ਹੈ, ਹੁਣ ਵੀ ਉਹ ਸਭ ਕਾਰੇ ਕਰ ਰਹੇ ਨੇ। ਉਹ ਬੱਚਾ ਕਹਿੰਦੇ ਜੀ ਮੇਰੇ ਮੈਲਾ ਜਿਹਾ ਸਵੈਟਰ ਸੀ, ਉਹ ਕਹਿੰਦੇ ਉਹ ਤੂੰ ਯਾਰ ਸਵੈਟਰ ਜਮ ਮੈਲਾ ਪਾਰ ਪਾ ਕੇ ਚਿੱਟਾ ਸਵੈਟਰ ਐਨ ਸਾਰਾ ਖੰਡ ਪਾਰ ਦੇ, ਐਸੇ ਮਾਹੌਲ ਬਣਾਏ ਇਹਨਾਂ ਨਾਲ ਸੁੱਚੇ ਪੁਣਾ ਦੇ। ਉਹ ਸੰਤ ਗੁਰਮੁਖ ਸਿੰਘ ਪਟਿਆਲੇ ਵਾਲੇ ਹੁੰਦੇ ਸੀ, ਹੁਣ ਤੇ ਵਿਚਾਰੇ ਪੂਰੇ ਹੋ ਗਏ, ਮੇਰੇ ਨਾਲ ਸਾਥੀ ਸੀ ਉਹ, ਤਕੜੇ ਸੁਧਾਰਕ ਲਹਿਰ ਦੇ ਜਿਹਨਾਂ ਨਾਲ ਨਵਾਂ ਗੁਰਪੁਰਬ ਸ਼ੁਰੂ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਤਾਜਪੋਸ਼ੀ। ਉਹ ਕਹਿਣ ਲੱਗੇ ਜੀ ਮੈਂ ਆਪਣਾ ਜਿਹੜਾ ਕਕਾਰ ਹੈ ਕਸ਼ਹਿਰਾ ਇਹਦੀ ਸਾਰੀ ਉਮਰ ਮੈਂ ਹਵਾ ਨਹੀਂ ਸਰਕਣ ਦਿੱਤੀ, ਇਹ ਮਹਾਰਾਜ ਦਾ ਕਕਾਰ ਹੈ। ਵੀ ਮੈਂ ਇਹਦੇ ਚ ਪੱਦ ਨੀ ਮਾਰਿਆ ਸਾਰੀ ਉਮਰ। ਮੈਂ ਕਿਹਾ ਬਾਬਾ ਜੀ ਤੁਸੀਂ ਇਹ ਚੰਗੀ ਕਕਾਰ ਦੀ ਸਾਂਭ ਹੈ। ਉਹ ਕਹਿੰਦਾ ਮੈਂ ਇਹਨੂੰ ਕਦੀ ਹਰ ਜਿੱਥੇ ਸਿੰਘ ਦੇ ਇਸ਼ਨਾਨ ਕਰਨੀ ਹੋਵੇ ਉਸ ਵੇਲੇ ਐਨ ਜਿਹੜਾ ਪਲਸਤਰ ਹੋਇਆ ਹੋਵੇ ਜਿੱਥੇ ਨਾਵੇ ਸਿੰਘ ਦੁਸ਼ਹਿਰਾ ਮੈਲਾ ਨਾ ਹੋਵੇ ਹਰ ਥਾਂ ਬਾਥਰੂਮ ਸਾਫ਼ ਸੁਥਰੀ ਉੱਥੇ ਮੈਂ ਕਿਹਾ ਵੀ ਇਹ ਮਹਾਰਾਜ ਦਾ ਪੰਜਵਾਂ ਇਕਕਾਰ ਹੈ ਇਹ ਸਾਫ਼ ਚਿੱਟਾ ਸੁਥਰਾ ਰੱਖਣਾ ਚਾਹੀਦਾ। ਮੈਂ ਕਿਹਾ ਬਾਬਾ ਜੀ ਤੁਸੀਂ ਕਿਤੇ ਮੇਰੇ ਨਾਲ ਪਿੰਡ ਚਲੋ ਨਾ ਵੀ ਉੱਥੇ ਜਿੱਥੇ ਕੱਦੂ ਹੋ ਰਿਹਾ ਹੋਵੇ ਨਾ ਤੇ ਸਾਡੇ ਸਿੱਖ ਜ਼ਿਮੀਦਾਰ ਆਪਣੇ ਭਰਾ ਸਾਡੇ ਚਾਚੇ ਤਾਂ ਆਏ ਉੱਥੇ ਕੱਦੂ ਮਾਰ ਕੇ ਤੇ ਅੱਗੇ ਦੋ ਬਾਲ ਜੁੜੇ ਸੁਹਾਗੇ ਤੇ ਚੜੇ ਹੋਣ ਤੇ ਲਾਭ ਲੱਗਦੀ ਹੋਵੇ ਤੇ ਵੱਟੀ ਵੱਟੀ ਗਾਰਾ ਕਸ਼ਹਿਰੇ ਚ ਫਸਿਆ ਹੋਵੇ ਫੇਰ ਮੈਨੂੰ ਤੁਸੀਂ ਦੱਸੋ ਚਿੱਟਾ ਕਸ਼ਹਿਰਾ। ਉਹ ਗੁਰੂ ਦੇ ਹੁਕਮ ਨੀ ਕਮਾਉਂਦੇ ਉਹ ਗਰੀਬ ਸਿੱਖ ਜਿਹੜੇ ਕਸ਼ਹਿਰਾ ਚਿੱਟਾ ਨੀ ਰੱਖ ਸਕਦੇ ਉਹ ਸਿੱਖ ਨੀ ਹੋ ਸਕਦੇ ਉਹ ਕਕਾਰ ਨੀ ਧਾਰਨ ਕਰ ਸਕਦੇ ਉਹ ਨੀਵੇਂ ਸਿੱਖ ਹੋ ਗਏ ਤੁਸੀਂ ਉੱਚੇ ਹੋ ਗਏ। ਇਸੇ ਕਰਕੇ ਮਹਾਰਾਜ ਨੇ ਪਹਿਲਾਂ ਤੁਸੀਂ ਲਿਖ ਦਿੱਤਾ ਸਤੀਆਂ ਮਨੇ ਸੰਤੋਖ ਜੁਗ ਜੇ ਦੇਣੇ ਕਹਿ ਵਿਚਾਰ ਉਹ ਸਦਾ ਹੀ ਦੇ 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 ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਫਿਰ ਉਹ ਹਮੇ ਖੜਦੇ ਆ ਵੀ ਦਿੰਦੇ ਆ ਦਾਨ ਦਿੰਦੇ ਆ ਫਿਰ ਕਹਿੰਦੇ ਜੀ ਮੇਰਾ ਇੱਥੇ ਪੱਥਰ ਲਵਾ ਦਿਓ ਇਹ ਦਾਨ ਕੀਤਾ ਮੇਰਾ ਇੱਥੇ ਆ ਨਾਂ ਲਿਖ ਦਿਓ ਫਿਰ ਦੁਨੀਆਂ ਚ ਸੋਭਾ ਚਾਹੁੰਦੇ ਆ। ਦੇ ਦੇ ਮੰਗੇ ਸਹਿਸਾ ਗੁਣਾ ਫਿਰ ਕਹਿਣਗੇ ਜੀ ਇੱਥੇ ਤੇ ਦਾਨ ਦਿੱਤਾ ਸਾਨੂੰ ਅਗਲੀ ਦਰਗਾਹ ਚ ਬੜਾ ਮਿਲੂਗਾ। ਇਹ ਟਪਲੇ ਦੇ ਦੇ ਕੇ ਤੇ ਦਾਨ ਕਰਵਾਈ ਜਾਂਦੇ ਨੇ ਮਹਾਰਾਜ ਨੇ ਇੱਥੇ ਰਿਜੈਕਟ ਕੀਤਾ ਸਾਰਾ। ਸਤੀਆਂ ਮਨੇ ਸੰਤੋਖ ਉਪਜੇ ਦੇਣਾ ਕਹਿ ਵਿਚਾਰ ਔਰ ਸਦਾ ਹੀ ਨਾਮ ਜਪਦੇ ਵੇਲੇ ਵੀ ਉਹਨਾਂ ਦੀ ਵਿਚਾਰ ਇਹੋ ਰਹੂ ਵੀ ਮੈਂ ਕਿੰਨਾ ਕੁ ਦਾਨ ਕਿਹਨੂੰ ਕਿਤੇ ਗੁਰਸਿੱਖ ਦਾ ਭਲਾ ਕਰਾਂ ਕਿੱਦਾਂ ਸਭ ਕੁਛ ਇਹ ਸਾਰਾ ਹੀ ਨਾਮ ਜਪਣ ਵਾਲੇ ਆਪ ਦੇਖ ਸਕਦੇ ਨੇ ਵੀ ਇਹ ਵਿਚਾਰਾਂ ਆਉਣਗੀ ਅੰਦਰ। ਦੇਣੇ ਕੇ ਵਿਚਾਰ ਸਦਾ ਹੀ ਨਾਮ ਨਾਲ ਛੁੱਟਦੀ ਨੀ ਜਾਊਗੀ ਸ਼ਬਦ ਵੱਲ ਹਰ ਵੇਲੇ ਰਹੋ ਵੀ ਕਿਹੜੇ ਗੁਰਸਿੱਖ ਦਾ ਮੈਂ ਕਿੰਨਾ ਕੁ ਭਲਾ ਕਰਦਾ ਮਾਇਆ ਦੇ ਕੇ ਜਾਂ ਸਾਰੀ ਸੇਵਾ ਕਰਦੇ। ਸਤੀਆਂ ਮਨੇ ਸੰਤੋਖ ਜੇ ਦੇਣਾ ਕਹਿ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਅੱਗੇ ਇੱਕ ਹੋਰ ਕੈਟਾਗਰੀ ਹੈ ਚੋਰਾਂ ਯਾਰਾਂ ਤੇ ਕੁੜਿਆਰਾਂ ਖਰਾਬਾਂ ਉਹ ਇਸੇ ਕੰਮ ਚ ਹੀ ਲੱਗੇ ਇੱਕ ਹੁੰਦਾ ਖਾਏ ਚੱਲਿਆ ਥਾਉ ਦਿਨਾਂ ਵੀ ਕਾਈ ਕਾਰ। ਪਰ ਮਹਾਰਾਜ ਕਹਿੰਦੇ ਜਿੰਨੇ ਜੀ ਜੰਤੇ ਜਿਨ੍ਹਾਂ ਇਹਨਾਂ ਧੰਦੜਿਆਂ ਚ ਲੱਗੇ ਆ ਉਹ ਜਲ ਥਲ ਜੀਆਂ ਪੂਰੀਆਂ ਲੋਹਾਂ ਆਕਾਰਾਂ ਆਕਾਰ ਉਹ ਜੋ ਆਖੇ ਸੋ ਤੂੰ ਹੀ ਜਾਣੇ ਤਿਨਾਂ ਵੀ ਤੇਰੀ ਸਾਰ। ਪਰ ਮਹਾਰਾਜ ਕਹਿੰਦਾ ਵੀ ਮੈਂ ਕੀ ਕਰਦਾ ਨਾ ਮੈਂ ਮੁਸਲਮਾਨ ਹਾਂ ਨਾ ਮੈਂ ਹਿੰਦੂਆਂ ਨੂੰ ਇਹ ਕੰਮ ਕਰਦਾ ਨਾ ਮੈਂ ਸਤੀਆਂ ਸੰਤੋਖੀਆਂ ਨੂੰ ਦਾਨ ਦੂਨ ਕਰਦਾ ਮੈਂ ਤੇ ਮੈਨੂੰ ਆਨੰਦ ਕਾਹਦੇ ਚ ਮਿਲਦਾ ਹੈ ਉਹ ਨਾਨਕ ਭਗਤਾ ਸਤਨਾਮ ਆਧਾਰ ਸਤਨਾਮ ਆਧਾਰ ਸਦਾ ਆਨੰਦੇ ਰਹੇ ਸਦਾ ਆਨੰਦੇ ਰਹੇ। ਇਹੋ ਜਿਹੜੇ ਗੁਣਵੰਤ ਹੈ ਮੈਂ ਉਹਨਾਂ ਦੇ ਪੈਰਾਂ ਦੀ ਛਾਰ ਬਣਦਾ। ਗੁਰੂ ਨਾਨਕ ਸਾਹਿਬ ਗਰੀਬੀ ਚਾਹੁੰਦੇ ਹੈ
ਗੁਣਵੰਤਿਆਂ ਕਾ ਛਾਇਓ ਗੁਣਵੰਤਿਆਂ ਕਾ ਛਾਇਓ।
ਅਗਲਾ ਸ਼ਲੋਕ ਲਾਇਆ ਵੀ ਮੁਸਲਮਾਨ ਤੇ ਮੁਰਦੇ ਨੂੰ ਦੱਬਦੇ ਹੈ ਪਰ ਉਹ ਦੱਬਣ ਵਾਲੀ ਜਿੱਥੇ ਕਬਰਾਂ ਦੀ ਮਿੱਟੀ ਹੁੰਦੀ ਨਾ ਘੁਮਿਆਰ ਆਪਣਾ ਖੋਤਾ ਲਿਜਾ ਕੇ ਉਸ ਮਿੱਟੀ ਨੂੰ ਲਿਆਉਂਦੇ ਆ ਉਹਦਾ ਫਿਰ ਨਾ ਭਾਂਡੇ ਬਣਾਉਂਦੇ ਕਿਉਂਕਿ ਉਹ ਬੜੀ ਐਸੀ ਮਿੱਟੀ ਹੁੰਦੀ ਜਿਹੜੀ ਭਾਂਡਿਆਂ ਲਈ ਬੈਸਟ ਹੁੰਦੀ ਹੈ ਬਣਾਉਣ ਲਈ। ਚੇਚੀ ਜਾ ਕੇ ਕਬਰਾਂ ਦੀ ਮਿੱਟੀ ਲਿਆਉਂਦੇ ਹੈ ਇਹ ਪਿੰਡਾਂ ਵਾਲਿਆਂ ਨੂੰ ਪਤਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਉਹ ਘੁਮਿਆਰ ਨਾ ਫਿਰ ਉਹਦੇ ਪੇੜੇ ਬਣਾ ਕੇ ਤੇ ਫਿਰ ਉਹ ਚੱਕ ਦੇ ਉੱਤੇ ਰੱਖ ਕੇ ਉਹਦੇ ਭਾਂਡੇ ਬਣਾਉਂਦਾ। ਇਸ ਕਰਕੇ ਉਹ ਜਿਹੜੀ ਮਿੱਟੀ ਉਹ ਕਹਿੰਦੇ ਤੁਸੀਂ ਤੇ ਉਹਨੂੰ ਮੁਰਦੇ ਨੂੰ ਫੂ ਕੇ ਆਏ ਹੋ ਉਹਦੀ ਜਿਹੜੀ ਮਿੱਟੀ ਆ ਉਹ ਘੁਮਿਆਰ ਲੈ ਗਿਆ ਉਹਨੇ ਜਾ ਕੇ ਤੇ ਚੱਕ ਤੇ ਚੜਾ ਕੇ ਤੇ ਭਾਂਡੇ ਬਣਾਏ ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਉਹ ਫਿਰ ਆਵੇ ਨੂੰ ਅੱਗ ਦੇ ਦਿੱਤੀ ਉਹ ਵੀ ਸੜ ਦਿੱਤੇ ਹੈ। ਇਸ ਕਰਕੇ ਤੁਸੀਂ ਹਿੰਦੂ ਕਹਿੰਦੇ ਮੁਸਲਮਾਨ ਕਹਿੰਦੇ ਅਸੀਂ ਮੁਰਦੇ ਨੂੰ ਦੱਬ ਦਿੱਤਾ ਪਰ ਉਹਦੀ ਮਿੱਟੀ ਫੇਰ ਆਣ ਕੇ ਇੱਟ ਬਣ ਕੇ ਭਾਂਡੇ ਬਣ ਕੇ ਫੇਰ ਸੜਦੀ ਹੈ। ਉਹ ਮਹਾਰਾਜ ਨਾ ਅਗਲੀ ਜਿਹੜੀ ਹੈ ਨਾ ਇਹ ਨਹੀਂ ਹੈ, ਅਗਲੀ ਅਗਲੀ ਹਿੰਦੂਆਂ ਲਈ ਹੈ। ਪਿਛਲੇ ਸਲੋਕ ਹਿੰਦੂ ਮੁਸਲਮਾਨਾਂ ਦੇ ਦੋਨਾਂ ਦੇ ਆ ਰਹੇ। ਅੱਜ ਇਹ ਪਹਿਲੀ ਵਾਰੀ ਵਿਚਾਰ ਹੈ, ਕਿਸੇ ਨੇ ਨੀ ਸੋਚਿਆ ਵੀ ਪਿੱਛੇ ਹਿੰਦੂ ਮੁਸਲਮਾਨ ਇਕੱਠੇ ਆ ਰਹੇ, ਇੱਥੇ ਵੀ ਅਗਲੀ ਜਿਹੜੀ ਲਾਈਨ ਹੈ ਉਹ ਮੜੀਆਂ ਲਈ ਹੈ, ਮਸਾਣੀਆਂ ਲਈ ਹੈ। ਜਿਸ ਵੇਲੇ ਮੜੀ ਸਿੜੀ ਸੜਦੀ ਹੈ, ਸਿੜੀ ਜਿਸ ਵੇਲੇ ਸੜਦੀ ਹੈ ਉਸ ਵੇਲੇ ਜਿਹੜੇ ਹਿੰਦੂ ਸਾੜਦੇ ਨੇ ਉਹ ਉਹਦੇ ਉੱਤੇ ਪਾਥੀਆਂ ਲੱਕੜਾਂ ਜਾਂ ਸਾਰੀਆਂ ਇਹ ਰੱਖ ਕੇ ਉਹਦੇ ਚੋਂ ਅੰਗਿਆਰ ਚੜ ਚੜਦੇ ਨੇ। ਇਸ ਕਰਕੇ ਅਗਲਾ ਮਹਾਰਾਜ ਨਾ ਹਿੰਦੂਆਂ ਨੇ ਲਿਖਿਆ, ਜਲ ਜਲ ਰੋਵੇ ਬਾਪੜੀ, ਆਪਣਿਆਂ ਨੂੰ ਇਹ ਸਾੜਿਆ ਹੈ ਤੇ ਉਹ ਕੀ ਕਹਿੰਦੇ ਉਹਨਾਂ ਨੂੰ, ਉਹ ਵੀ ਜੜ ਜੜ ਰੋਵੇ ਬਪੜੀ ਝੜ ਝੜ ਪਵੇ ਅੰਗਿਆ, ਅਗਲੀ ਹਿੰਦੂਆਂ ਲਈ ਹੈ। ਇਹ ਕਦੀ ਵਿਚਾਰ ਕੇ ਦੇਖ ਲਿਓ, ਇਹੋ ਹੀ ਖੋਜ ਹੈ। ਇਸੇ ਕਰਕੇ ਅਸੀਂ ਸ਼ਬਦ ਚੌਂਕੀ ਲਾਈ ਦੀ ਤਾਂ ਕਿ ਸਾਨੂੰ ਸਹੀ ਖੋਜ ਦਾ ਪਤਾ ਲੱਗੇ। ਪਿੱਛੇ ਹਿੰਦੂ ਮੁਸਲਮਾਨ ਇਕੱਠੇ ਆ ਰਹੇ ਨੇ ਹਰ ਚ, ਇੱਥੇ ਵੀ ਮਹਾਰਾਜ ਨਾ ਪਹਿਲਾਂ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜੇ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲੇ ਜਲੇ ਰੋਵੇ ਬਪੜੀ, ਘੜੇ ਚੜੇ ਪੈਣ ਅੰਗਿਆਰ। ਉਹਨਾਂ ਦੀ ਸਿੜੀ ਵੱਲ ਇਸ਼ਾਰਾ ਹਿੰਦੂਆਂ ਦੀ ਵੱਲ। ਫੇਰ ਉਹ ਕਹਿੰਦੇ ਉਹ ਇਹਨਾਂ ਗੱਲਾਂ ਨੂੰ ਛੱਡੋ, ਕਬਰਾਂ ਨੂੰ ਫੂਕਣ ਨੂੰ, ਇੱਧਰ ਨੂੰ ਦੱਬਣ ਨੂੰ, ਉਹ ਕੁਛ ਕਰੋ ਪਰ ਜਿਹਨੇ ਸਾਰਾ ਕੁਛ ਕੀਤਾ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਨਾਨਕ ਜਿਹਨੇ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ, ਇਹ ਨੀ ਵੀ ਕਰਤਾਰ ਜਾਣਦਾ ਹੈ, ਮਹਾਰਾਜ ਦੀ ਪਹੇਲੀ ਹੈ, ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿਉਂਕਿ ਅੱਗੇ ਪੌੜੀ ਲਾਈ ਹੈ, ਉਹ ਜਾਣਿਆ ਨਹੀਂ ਜਾ ਸਕਦਾ ਜਦ ਤੱਕ ਬਿਨ ਸਤਗੁਰ ਵਿੱਚੇ, ਤੇਰੇ ਵਿੱਚੇ ਹੀ ਹੈ ਸਤਿਗੁਰ, ਪਰ ਤੈਨੂੰ ਆਪਣਾ ਆਪ ਰੱਖਣਾ ਪੈਣਾ, ਖੁਦ ਹੀ ਨੂੰ ਮਾਰਨਾ ਪੈਣਾ ਸੈਲਫ ਨੂੰ। ਇਸ ਕਰਕੇ ਸਤਿਗੁਰ ਵਿੱਚੇ ਆਪ ਰੱਖਿਓ, ਜਿਨ ਚਿਕਰ ਆਪਣਾ ਭੇਟ ਕਰਦੇ ਤਨ ਮਨ ਸਭ ਕੁਛ ਹੈ, ਤੇ ਫਿਰ ਕਰ ਪ੍ਰਗਟ, ਉਹਨੂੰ ਪ੍ਰਗਟ ਕਰ ਲੈ। ਕਿਉਂਕਿ ਟੈਂਕੇ ਨੂੰ ਇੱਥੇ ਮੈਂ ਤੇ ਟੈਂਕਾ ਲਫ਼ਜ਼ ਕਹਿਣਾ ਨਹੀਂ, ਕਿਉਂਕਿ ਲਿਪੀ ਦੀ ਪਿਛਲੀ ਕੱਢੇ ਆਏ ਗੁਰਬਾਣੀ ਚ ਇਹਦਾ ਨਾਂ ਟੱਟਾ ਹੈ, ਕਿਤੇ ਟੈਂਕਾ ਨਹੀਂ ਲਿਖੇ। ਗੁਰਮੁਖੀ ਲਿਪੀ ਦੀ ਜਿਹੜੀ ਅਸੀਂ ਟੇਪ ਰਿਲੀਜ਼ ਕੀਤੀ ਹੈ ਉਸ ਚ ਅਸੀਂ ਕੱਢੇ ਆਏ ਖੋਜ ਕਿ ਸਾਡਾ ਲਫ਼ਜ਼ ਹੈ ਟੱਟਾ ਟੱਠਾ ਡੱਡਾ ਟੱਡਾ ਨੰਨਾ, ਇਹਨਾਂ ਨੇ ਆਪਣੇ ਆਪ ਹੀ ਟੈਂਕਾ ਬਣਾ ਲਿਆ, ਕਿਤੇ ਗੁਰਬਾਣੀ ਚ ਨਹੀਂ ਆਉਂਦਾ। ਸੋ ਕਰ ਪ੍ਰਗਟ ਆਖ ਹੀ ਸੁਣਾਇਆ, ਆਖ ਹੀ ਸੁਣਾਇਆ ਦਾ ਮਤਲਬ ਹੈ ਵੀ ਨਾਮ ਨੂੰ ਆਖ ਤੇ ਨਾਲ ਹੀ ਉਹਨੂੰ ਸੁਣ, ਇਹ ਹੈ ਸ਼ਬਦ ਸੁਰਤ ਦੀ ਖੇਡ। ਜੇ ਤੂੰ ਸੁਣਦਾ ਨਹੀਂ ਤੇਰਾ ਮਨ ਕਿਤੇ ਗਿਆ, ਇਸ ਕਰਕੇ ਨਾਮ ਨੂੰ ਤੈਨੂੰ ਆਖਣਾ ਪੈਣਾ ਹੈ ਤੇ ਉਹਨੂੰ ਸੁਣਨਾ ਹੈ, ਤੇ ਉਹ ਆਖਣਾ ਵੀ ਕਿਹਨੂੰ ਪੈਣਾ ਹੈ, ਆਹ ਜਿਹੜਾ ਸਤਿਗੁਰ ਹੈ।
ਗੁਰ ਸਤਿਗੁਰ ਬੋਲੋ ਸਤਿਗੁਰ,
ਗੁਰ ਸੱਤੇ ਗੁਰ ਬੋਲੋ ਸਭੇ ਗੁਰ ਆਖੇ ਗੁਰੂ, ਇੱਥੇ ਗੁਰਮੰਤਰ ਦਾ ਦਰਸਾ ਦੇ ਗਏ ਮਹਾਰਾਜ। ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ, ਗੁਰ ਸੱਤੇ ਗੁਰ ਬੋਲੋ ਸਭੇ ਗੁਰ ਆਖੇ ਗੁਰੂ, ਸਭ ਆਖੋ ਸੱਤੇ ਗੁਰ ਇੱਥੇ ਵਾਹੋ ਵਾਹੋ ਕਹਿ ਕੇ, ਉੱਥੇ ਗੁਰ ਸੱਤੇ ਗੁਰ ਬੋਲੋ ਸਭੇ ਗੁਰ ਭਾਈ ਆਖ ਗੁਰੂ ਦੀ ਮਾਇਆ, ਆਖ ਗੁਰੂ ਦੀ ਮਾਇਆ। ਐਦਾਂ ਪੂਰਾ ਚੌਖਰਾ ਸ਼ਬਦ ਬੜੇ ਪਵਿੱਤਰ ਐਨ ਢੱਕ ਕੇ ਰੱਖਿਆ, ਕਿਤੇ ਗੁਰੂ ਗੁਰੂ ਕਹਿਤਾ, ਕਿਤੇ ਵਾਹੋ ਵਾਹੋ ਕਹਿਤਾ, ਤੇ ਇਸ਼ਾਰਾ ਉਧਰ ਹੈ। ਕਰ ਪ੍ਰਗਟ, ਆਪਣੇ ਅੰਦਰ ਹੀ ਪ੍ਰਗਟ ਕਰ ਸਕਦਾ, ਪਰ ਤੈਨੂੰ ਨਾਮ ਨੂੰ ਆਖਣਾ ਤੇ ਸੁਣਨਾ ਪੈਣਾ ਹੈ। ਇਹ ਜਿਹੜਾ ਪ੍ਰਗਟ ਕਰਨਾ ਹੈ, ਇਹ ਮਹੱਲੇ ਪਹਿਲੀ ਦੀ ਪੌੜੀ ਹੈ। ਆਓ ਇੱਕ ਥਾਂ ਮਹਾਰਾਜ ਨੇ ਕਮਾਲ ਕਰ ਦਿੱਤੀ, ਉੱਥੇ ਪ੍ਰਗਟ ਐਨ ਸਾਫ ਹੀ ਲਿਖ ਦਿੱਤਾ,
ਜੋਗੀ ਅੰਦੇਰੇ ਜੋਗੀਆ ਮਹੱਲਾ ਪਹਿਲਾ ਜੋਗੀ
ਦੀ ਤੁਕ ਨਹੀਂ ਹੈ। ਜਿਹੜੇ ਰਾਗੀ ਗਾ ਦਿੰਦੇ ਆ ਗਲਤ ਗਾਉਂਦੇ ਆ, ਰਹਾਓ ਦੀਆਂ ਪਹਿਲੀਆਂ ਤੁਕਾਂ ਹਨ ਬਹੁਤ ਉੱਚੀਆਂ। ਆ ਰਹਾਓ ਚ ਸਮਾਉਣ ਲੱਗੀਆਂ ਤੁਕਾਂ ਹੁਣ, ਰਹਾਓ ਦੀ ਕੀ ਤੁਕ ਹੈ? ਉਹ ਸਦਾ ਹੀ ਨਾਮ ਦੀ ਤੁਕ ਹੋਊਗੀ।
ਹਾਂ ਵਾਰੀ ਹਾਂ ਵਾਰ
ਸਭ ਕੁਛ ਉਹਦੇ ਅੰਦਰ ਵੀ ਨਾਮ ਹੈ, ਸਾਰਿਆਂ ਚ ਉਹ ਸਭ ਦੇ ਵਿੱਚ ਨਾਮ ਵਰਤ ਰਿਹਾ, ਪਰ ਇਹਨੂੰ ਜੁਗਤੀ ਨਾ ਕੱਢਣਾ ਪੈਂਦਾ। ਹਰ ਇੱਕ ਚ ਨਾਮ ਹੈ, ਹਰ ਇੱਕ ਚ ਰੱਬ ਹੈ, ਤੂੰ ਹੀ ਹੈ ਜੋਗੀ। ਸਾਰਿਆਂ ਦੇ ਅੰਦਰ ਅੰਦਰ ਕਿੱਦਾਂ ਪ੍ਰਗਟ ਹੋਵੇ? ਆਓ ਰਹਾਓ ਦੀ ਤੁਕ ਦੇ, ਨਾਮ ਨਾ ਪ੍ਰਗਟ ਹੋਏਗਾ। ਹਾਂ ਵਾਰੀ ਹਾਂ ਆ ਗਈਆਂ ਪਹਿਲੀਆਂ ਤੁਕਾਂ ਰਹਾਓ ਚ। ਹੁਣ ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੁੰਦਾ। ਕਹਿੰਦਾ ਕੀ ਪਹਿਲਾਂ ਕੀ ਹੋਇਆ?
ਤੁਧ ਸੰਸਾਰ
ਬਣਾਇਆ ਕਿੱਦਾਂ? ਜਿੱਦਾਂ ਪਾਸੇ ਦੀ ਟਾਹਣੀ ਸੁੱਟੀ ਦੇਣਾ ਏਦਾਂ ਤੂੰ ਏਦਾਂ ਪਾਸਾ ਸੁੱਟਿਆ ਜਿੱਦਾਂ ਸ਼ਤਰੰਜ ਖੇਡਦੇ ਆ ਉਹ ਪਾਸਾ ਸੁੱਟਿਆ ਸਾਰੀ ਦੁਨੀਆ ਬਣ ਗਈ ਕਰ ਕੁਦਰਤ ਪਾਸਾ ਕੈਸਾ ਜੀ ਅਕਾਲ ਪੁਰਖ ਹੈ ਆਪਣੇ ਨੂੰ ਪਾਸਾ ਖੇਡ ਰਿਹਾ ਇੱਥੇ ਕਾਣ ਹੋਇਆ ਪਿਆ ਸਾਰਿਆਂ ਦਾ ਨਾਨਕ ਦੁਖੀਆ ਥਾਪ
ਤੁਧ ਸੰਸਾਰੀ
ਕੀਤਾ ਕਵਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਤੋ ਉਮਾਰਾਜ ਕੀਤਾ ਪਸਾਓ ਇੱਕੋ ਕਵਾਓ ਉਹਨੇ ਐਂ ਕਰਕੇ ਆਪਣਿਆਂ ਨੂੰ ਆਪਣਾ ਮੌਤ ਜਾਣ ਕੇ ਨਾ ਉਹਨੇ ਐਨ ਮੌਤ ਜਾਣ ਕੇ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਦੂਈ ਕੁਦਰਤ ਸਾਜੀਏ ਉਹ ਫਿਰ ਕਰ ਕੁਦਰਤ ਪਾਸਾ ਢਾਲ ਜੀਓ ਉਹਨੇ ਕੁਦਰਤ ਕੀਤੀ ਕਾਹਦੇ ਨਾਲ ਐਂ ਪਾਸਾ ਢਾਲਿਆ ਐਨ ਟਾਹਣੀ ਸੁੱਟੀ ਸਾਡੀ ਕੁਦਰਤ ਬਣ ਗਈ ਕਰ ਕੁਦਰਤ ਪਾਸਾ ਸੰਸਾਰ ਚ ਬਣਾਏ ਚੋ ਰੱਬ ਫਿਰ ਕਿੱਦਾਂ ਲੱਭੀਏ ਅਸੀਂ ਉਹ ਕਹਿੰਦੇ ਤੂੰ ਆਪਣੇ ਸਰੀਰ ਚ ਹੀ ਲੱਭ ਸਕਦਾ ਪਰ ਇਹ ਸਰੀਰ ਨੂੰ ਜਿੱਦਾਂ ਜਪ ਬਾਣੀ ਚ ਲਿਖਿਆ ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਤੈਨੂੰ ਆਪਣੀ ਇਹ ਲੁਹਾਰ ਦੀ ਦੁਕਾਨ ਬਣਾਉਣੀ ਪੈਣੀ ਹੈ ਜਤ ਰੱਖ ਪਹਾਰਾ ਕਹਿੰਦੇ ਆ
ਲੁਹਾਰ ਦੀ ਦੁਕਾਨ ਨੂੰ
ਆਪਣਾ ਜਿਸਮ ਨੂੰ ਉਹ ਪਹਾਰਾ ਬਣਾ ਤੇ ਤੇਰੇ ਅੰਦਰ ਹੀ ਪ੍ਰਗਟ ਹੋ ਜਾਏਗਾ ਇੱਥੇ ਮਹਾਰਾਜ ਲਿਖਦੇ ਵੀ ਪਹਾਰਾ ਕਾਹਦਾ ਬਣਾਉਣਾ ਜਪਣ ਦਾ ਐ ਸਰੀਰ ਚ ਇੰਨਾ ਜਪ ਉਹ ਪ੍ਰਗਟ ਹੋ ਜਾਏਗਾ ਪ੍ਰਗਟ ਪਹਾਰਾ ਜਾਪ
ਪ੍ਰਗਟੇ
ਪ੍ਰਗਟੇ ਪਹਾਰਾ ਜਾਪ
ਪ੍ਰਗਟੇ
ਕਿਸੇ ਨੂੰ ਇਸ ਮਤਲਬ ਦਾ ਸਮਝ ਨਹੀਂ ਆ ਸਕਦੀ ਜਦ ਤੱਕ ਨਾਮ ਨਹੀਂ ਜਪੋਗੇ ਤਾਂ ਜਾ ਕੇ ਗਿਆਨ ਆਏ ਕਿਸੇ ਨੂੰ ਮਹਾਰਾਜ ਦੀ ਅੰਤਰੀ ਭਾਵ ਜੋ ਹੈ ਇਹ ਸਾਰੀ ਬਾਣੀ ਬਣੀ ਹੀ ਨਾਮ ਜਪਣ ਵਾਲਿਆਂ ਲਈ ਬਾਕੀਆਂ ਲਈ ਨਹੀਂ ਹੈ ਬਾਣੀ ਬਾਣੀ ਦੇ ਇੰਨੇ ਸ਼ਬਦ ਇਸੇ ਕਰਕੇ ਆ ਰਹੇ ਕਿ ਨਾਮ ਜਪਣਾ ਬੜਾ ਮੁਸ਼ਕਲ ਕੰਮ ਹੈ ਆਖਣ ਔਖਾ ਸਾ ਦੁਨੀਆਂ ਦਾ ਸਭ ਤੋਂ ਵੱਡਾ ਮੁਸ਼ਕਲ ਕੰਮ ਹੈ ਆਪਣੇ ਅੰਦਰ ਹੀ ਰੱਬ ਨੂੰ ਪ੍ਰਗਟ ਕਰਨਾ ਗੁਰੂ ਨਾਨਕ ਦੀ ਥੀਸਿਸ ਨਾਲ ਜੋ ਗੁਰੂ ਨਾਨਕ ਥੀਸਿਸ ਦੇ ਰਿਹਾ ਸਾਰੀ ਗੁਰਬਾਣੀ ਚ ਉਹਦੇ ਮੁਤਾਬਕ ਨਾਮ ਜਪ ਕੇ ਅੰਦਰ ਪ੍ਰਗਟ ਕਰਨਾ ਇਹ ਸਭ ਤੋਂ ਮੁਸ਼ਕਲ ਕੰਮ ਹੈ ਪਰ ਸਤਿਗੁਰੂ ਕੀ ਸੇਵਾ ਅਤ ਗਾਖੜੀ ਬੜੀ ਹੈ ਤੇ ਸਤਿਗੁਰੂ ਕੀ ਸੇਵਾ ਅਤ ਸੁਖਾਲੀ ਇਹ ਵੀ ਲਿਖ ਰਹੇ ਨੇ ਨਾਲ ਮਹੱਲਾ ਤੀਜਾ ਲਿਖਦਾ ਸਤਿਗੁਰੂ ਕੀ ਸੇਵਾ ਅਤ ਸੁਖਾਲੀ ਪਰ ਜੇ ਕੋ ਕਰੇ ਚਿੱਤ ਲਾਏ ਜਿਹੜੇ ਚਿੱਤ ਲਾਉਣਾ ਹੈ ਨਾ ਜੇ ਨਾਮ ਜਪਦੇ ਹੁਣ ਅੱਜ ਕੱਲ੍ਹ ਤੁਸੀਂ ਇੱਕ ਘੰਟਾ ਜੇ ਚਿੱਤ ਲਾ ਕੇ ਜਪ ਲਈਏ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਘੰਟਾ ਹੋ ਗਿਆ ਇਸ ਕਰਕੇ ਜਿਹੜਾ ਚਿੱਤ ਲਾ ਕੇ ਕਰਨੀ ਹੈ ਸੇਵਾ ਬੜੀ ਸੁਖਾਲੀ ਹੋ ਜਾਂਦੀ ਹੈ ਚਿੱਤ ਨੂੰ ਰੋਕੋ ਚਿੱਤ ਨੂੰ ਟਕਾ ਟਕਾ ਨਾਮ ਜਪੋ ਘੜੀ ਦੀ ਸੂਈ ਫਿਰਦੀ ਜਾਏਗੀ ਇਸ ਕਰਕੇ ਸਤਿਗੁਰੂ ਕੀ ਸੇਵਾ ਅਤ ਸੁਖਾਲੀ ਜੇ ਕੋਈ ਕਰੇ ਚਿੱਤ ਲਾਏ ਤੂੰ ਆਪਣੇ ਅੰਦਰ ਹੀ ਪ੍ਰਗਟ ਕਰ ਸਕਦਾ ਹੈ ਪਰ ਜਪਣਾ ਪੈਣਾ ਤੈਨੂੰ ਪ੍ਰਗਟੇ ਪਹਾੜ ਮਹਾਰਾਜ ਨੇ ਲਿਖਿਆ ਵੀ ਪੰਜ ਪ੍ਰਵਾਨ ਤਿੱਥੇ ਸੋਣ ਪੰਜ ਪ੍ਰਵਾਨ ਨਦਰੀ ਕਬਰ ਪਵੇ ਨਿਸ਼ਾਨ ਕੱਚ ਪਕਾਈ ਉੱਥੇ ਧਰਮਖੰਡ ਬਿਆਨ ਕਰ ਰਹੇ ਨੇ ਪਹਿਲਾ ਖੰਡ ਹੀ ਉਹ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਮੈਂ ਤੇ ਗਿਆ ਮੈਂ ਤੇ ਉੱਥੋਂ ਵੀ ਗਾਹ ਜਾਂਦਾ ਸੱਚਖੰਡ ਤੱਕ ਗਿਆਨ ਖੰਡ ਲੰਘਦਾ ਸ਼ਰਮਖੰਡ ਲੰਘਦਾ ਕਰਮਖੰਡ ਲੰਘਦਾ ਫੇਰ ਮੈਂ ਜਾ ਕੇ ਤੇ ਉੱਥੇ ਸੱਚਖੰਡ ਚ ਹੈ ਕਿਉਂ ਤੇ ਤੂੰ ਜੇ ਧਰਮਖੰਡ ਚ ਜਾਣਾ ਇਹਦੇ ਉੱਤੇ ਜਾਣਾ ਤੇ ਨਾਨਕ ਗਿਆ ਜਾਪੇ ਜਾਏ ਤੂੰ ਵੀ ਜਪ ਲੈ ਪ੍ਰਗਟ ਪਹਾੜਾ ਇਹ ਜਾਪਦੇ ਨੇ ਮੈਨੇ ਕਹਿੰਦੇ ਜੀ ਵੀ ਉੱਥੇ ਜਾਏਗਾ ਤੇ ਤੈਨੂੰ ਜਾਪਿਆ ਜਾਊਗਾ ਤੇ ਤੈਨੂੰ ਪਤਾ ਲੱਗੂਗਾ ਉੱਤੇ ਬਾਣੀ ਦਾ ਹੈਡਿੰਗ ਜਪ ਹੈ ਇਹ ਪ੍ਰੋਫੈਸਰ ਹੋਰ ਹੀ ਕੱਢ ਰਹੇ ਨੇ ਸਾਰੇ ਮੈਨੇ ਉਹ ਜਪਣਾ ਲਾਏਗਾ ਹਰ ਮਹੀਨਾ ਪ੍ਰਗਟੇ ਪਹਾਰਾ ਜਾਪਦਾ ਸਭ ਨਾਵੇਂ ਅੱਗੇ ਆ ਗਿਆ ਮਹਾਰਾਜ ਸਭ ਨਾਵੇਂ ਨੂੰ ਪ੍ਰਤਾਪ ਦਾ ਸਭ ਨਾਵੇਂ ਨੂੰ ਪ੍ਰਤਾਪ ਰਹਾਉ ਦੀ ਤੁਕ ਦੇ ਵਾਲੇ ਪਾਉਂਦੇ ਹਾਂ ਵਾਰੀ ਬੈਠ ਕੇ ਨਾਮ ਜਪਣਾ ਸ਼ੁਰੂ ਕਰਦਾ ਸੁਣ ਸੁਣਾ ਕੇ ਜਿੱਦਾਂ ਵੀ ਹਾਂ ਜੀ ਆਹ ਗੁਰਮੰਤਰ ਹੈ ਇਹਨਾਂ ਸਿੱਖਾਂ ਕੋਲ ਇਹ ਜਪਦੇ ਆ ਇੱਦਾਂ ਮੈਂ ਵੀ ਜਪਣ ਲਾ ਪਾ ਭਾਵੇਂ ਚਾਰ ਯੁੱਗ ਜਪਦਾ ਰਹਿ ਕਦੀ ਨੀ ਕੁਛ ਹੋਏਗਾ ਕਿਉਂ
ਸਤਿਗੁਰ ਭਾਜੇ ਨਾ ਪਾਰ ਸਤਿਗੁਰ ਭਾਜੇ ਨਾ ਪਾਰ ਸਭ ਮੋਹੀ
ਭਾਈ ਖੰਡੇ ਬਾਟੇ ਦੀ ਪੌਲ ਥਾਣੀ ਸ਼ਬਦ ਲੈਣਾ ਪੈਣਾ ਇਹ ਸੁਣੇ ਸੁਣਾਏ ਕੰਮ ਨਹੀਂ ਹੋਣੇ ਉਹ ਰਾਧਾ ਸਵਾਮੀ ਵਾਂਗੂ ਜਿੱਦਾਂ ਸਾਡੀ ਬਾਣੀ ਲੈ ਕੇ ਆਪ ਸਤਿਗੁਰ ਬਣ ਕੇ ਬੈਠ ਗਏ ਸਤਿਗੁਰ ਕਰਨਾ ਪੈਣਾ ਜਿਹੜਾ ਪੂਰਾ ਸਤਿਗੁਰ ਹੈ ਜਿਹੜਾ ਉਹ ਜਾਪ ਦਿੰਦਾ ਹੈ ਉਹ ਜਪਣਾ ਪੈਣਾ ਹੈ ਤੇ ਇਸ ਕਰਕੇ ਸੁਣੇ ਸੁਣਾਏ ਕੰਮ ਨਹੀਂ ਹੁੰਦੇ ਕਿਉਂ ਬਿਨਾਂ ਰਾਹ ਦਾ ਨਹੀਂ ਪਤਾ ਲੱਗਦਾ ਆਉਂਦਾ ਇਲਮ ਉਸਤਾਦਾਂ ਬਗੈਰ ਕਿੱਥੇ ਜ਼ਿਆਦਾ ਜਿਸ ਨੂੰ ਹਰਾਮ ਦਾ ਮਾਲ ਮਿਲ ਜਾਵੇ ਉਹਦੇ ਲੱਗਣ ਜ਼ਮੀਨ ਤੇ ਪੈਰ ਜਿਨ੍ਹਾਂ ਨੂੰ ਆ ਸੁਣ ਸੁਣਾ ਕੇ ਉਧਰ ਉਧਰ ਸਾਰੇ ਆ ਸਤਿਗੁਰੂ ਬਣੀ ਫਿਰਦੇ ਨਾਮ ਧਾਰੀਏ ਕੋ ਸਤਿਗੁਰੂ ਆ ਰਾਧਾ ਸਵਾਮੀ ਚਾਰ ਚਫੇਰੇ ਹੁਣ ਸਤਿਗੁਰੂ ਬਾਬੇ ਨਾਨਕ ਦਾ ਮੁਕਾਬਲਾ ਕਰ ਰਹੇ ਨੇ ਸਾਰੇ ਮੈਂ ਆ ਨਾਮ ਧਾਰੀਏ ਉੱਥੇ ਸ਼ਿਕਾਗੋ ਚ ਆਏ ਇਹਨਾਂ ਦਾ ਗੁਰੂ ਬਾਬਾ ਜਗਜੀਤ ਸਿੰਘ ਮੈਂ ਕਹਿਣਾ ਨੀ ਸੰਗਤ ਝੂਠ ਗੱਲ ਹੋਏ ਤੇ ਮੈਨੂੰ ਫੜੋ ਮੈਂ ਹੈਰਾਨ ਰਹਿ ਗਿਆ ਜਿਸ ਵੇਲੇ ਆਣ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਾ ਚਾਨੀ ਜੀ ਪਾਠ ਕਰ ਰਹੇ ਸੀ ਗਾਂਧੀ ਜੀ ਨੇ ਬਾਹਰ ਆਣ ਕੇ ਮੈਨੂੰ ਦੱਸਿਆ ਕਹਿੰਦੇ ਜੀ ਜਦੋਂ ਇਹਨਾਂ ਨੇ ਮੱਥਾ ਟੇਕਿਆ ਜਗਜੀਤ ਸਿੰਘ ਨਾਲ ਇਹਨਾਂ ਦੇ ਸਤਿਗੁਰੂ ਨਾਲ ਤੇ ਤੋਕਾਈ ਬਾਬੇ ਨਾਨਕ ਦੀ ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ ਚੂਹਾ ਖੱਡ ਨਾ ਮਾਵੀ ਤਿੱਕੜ ਬੰਨੇ ਛੱਜ ਮੈਂ ਕਿਹਾ ਚਾਨੀ ਜੀ ਆ ਤੇ ਪ੍ਰਤੱਖ ਹੋ ਗਈ ਵੀ ਜਿਹੜੇ ਵਾਹਵਾ ਕਰਦੇ ਆ ਵਾਹ ਜੀ ਸਾਰਾ ਪੂਰਾ ਸਤਿਗੁਰੂ ਜਿਹੜੇ ਤੇ ਵਾਹਵਾ ਕਰਦੇ ਆ ਉਹ ਤੇ ਉਹ ਤੇ ਬੌਲੇ ਆ ਪਾਗਲ ਥੋੜੇ ਤੇ ਜਿਹੜਾ ਲੈਣ ਵਾਲਾ ਸੁਗਾ ਸੁਣਨ ਵਾਲਾ ਇਹਨਾਂ ਕੰਨਾਂ ਨਾ ਵੀ ਮੈਂ ਪੂਰਾ ਸਤਿਗੁਰੂ ਆ ਅੱਗੇ ਉਹਦੇ ਉੱਤੇ ਚੌਰ ਚੱਲਦੇ ਆ ਚੌਰ ਜਿਸ ਵੇਲੇ ਆਸਾ ਜੀ ਵਾਰ ਥੱਲੇ ਲਾਉਣ ਆਉਂਦਾ ਸਰੰਦੇ ਤੇ ਸਾਰਾ ਉਹਦੇ ਨਾਲ ਇੱਕ ਚੌਰੀਆ ਸਿੰਘ ਹੈ ਉਹ ਫਿਰ ਜਿੰਨੀ ਚਿਕਰ ਬਾਰ ਚੱਲਦੀ ਰਹਿੰਦੀ ਉਹ ਗਾਉਂਦਾ ਰਹਿੰਦਾ ਉਹਦੇ ਨਾਲ ਚੌਰ ਹੁੰਦਾ ਰਹਿੰਦਾ ਬਾਬੇ ਨਾਨਕ ਇਹ ਮੈਂ ਆਖੀ ਡਿੱਠੀਆਂ ਤੁਹਾਨੂੰ ਤਾਂ ਹਾਲਤਾਂ ਦੱਸਦਾ ਵੀ ਸਿੰਘ ਜਾਗਣ ਆਪਣਾ ਵਿਰਸਾ ਸਾਂਭਣ ਅਸੀਂ ਦੇਖੀਏ ਅਸੀਂ ਇਸੇ ਕਰਕੇ ਇੰਨੀਆਂ ਟੇਪਾਂ ਸਤਿਗੁਰੂ ਦੀ ਪਦ ਪਦਵੀ ਤੇ ਅਸੀਂ ਕਰ ਚੁੱਕੇ ਹਾਂ ਖੋਜ ਵੀ ਸਤਿਗੁਰੂ ਕੀ ਚੀਜ਼ ਹੈ ਉਹ ਹੈ ਹੀ ਸਾਬਤ ਅਖੁੱਟ ਬਾਬਾ ਨਾਨਕ ਇਸ ਕਰਕੇ ਜਿਹੜਾ ਉਹ ਚੌਰ ਕਰ ਰਹੇ ਹੋ ਮੈਂ ਕਿਹਾ ਜਿਹੜੇ ਦੇਣ ਵਾਲੇ ਵਾਹਵਾ ਲੈਣ ਵਾਲੇ ਦੇਣ ਵਾਲੇ ਤੇ ਪਾਗਲ ਹੈ ਜਿਹੜਾ ਲੈਣ ਵਾਲਾ ਪੱਕਾ ਬਿਸ਼ਰਮ ਹੈ ਆਹ ਬਾਣੀ ਚ ਲਿਖਿਆ ਗੁਲਹਾਂ ਦਿੰਦੇ ਬਾਬਲੇ ਲੈਂਦੇ ਵੱਡੇ ਨਲੱਜ ਹੁਣ ਲਈ ਜਾਣ ਤੇ ਸਾਡਾ ਕੀ ਆਪਣੇ ਸੌ ਵੀ ਜੀ ਆਪਣਾ ਕੀ ਹੈ ਜੋ ਕਰਨਗੇ ਲੇਕਿਨ ਸਿੱਖ ਨਾ ਸੁਚੇਤ ਹੋਣਾ ਹੈ ਵੀ ਸਤਿਗੁਰ ਕਿਹੜਾ ਕਰਨਾ ਹੈ
ਸਤਿਗੁਰ ਬਾਜ ਨਾ ਪਾਇਓ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਗਿਓ ਸਭ ਮੋਹੀ ਮਾਇਆ ਜਾਗਿਓ ਜੇ ਸਤਿਗੁਰ ਕੋ ਪੱਲੇ ਜਾ ਸੁਰਨਾਰ ਮੁਨ ਜਨ ਲੋਚਦੇ ਸੁਰਨਾਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਜੋ ਸਤਿਗੁਰ ਦੀਆ ਬੁਝਾਏ ਜੀਓ
ਜਿਹੜਾ ਫਿਰ ਸਤਿਗੁਰੂ ਨਾਲ ਬੁਝਾਤਾ ਪੱਟਾ ਨਾ ਫੜ ਲਿਆ ਛੇਤੀ ਨਾ ਲਿਖ ਦਿੱਤਾ ਫਿਰ ਮਹੱਲੇ ਪੰਜਵੇਂ ਨਾ ਪਾਤਾ ਗ੍ਰੰਥ ਚ ਕੀ ਬੁਝਾਇਆ ਤੇ ਕੀ ਫੜਿਆ ਭੱਟਾ ਨਾ
ਸਤੇ ਸਾ
ਗੋਬਿੰਦ ਸਿੰਘ ਸਾਹਿਬ ਫਿਰ ਖੰਡੇ ਬਾਟੇ ਦੀ ਧਾਰ ਥਾਣੀ ਨਿਗਾਹ ਤੇ ਇਸ ਚੀਜ਼ ਨੂੰ ਬੋਲੋ
ਵਾਹਿਗੁਰੂ ਜੀ ਕਾ ਖਾਲਸਾ।
ਨਾਰ ਮੋਨ ਜਨ
ਹੈਰਾਨਗੀ ਦੀ ਗੱਲ ਹੈ, ਗੁਰੂ ਅੰਗਦ ਲੈਣੇ ਦਾ ਬਾਬੇ ਜੀ ਦਾ ਲੈਣੇ ਦਾ ਸਲੋਕ ਆ ਰਿਹਾ ਸਾਡੇ ਕੋਲ, ਕਿੱਦਾਂ ਵਜਾਇਆ
ਦੇਖਿਆ
ਪ੍ਰਗਟੇ ਪਹਾਰਾ ਜਾਪ ਪ੍ਰਗਟੇ ਪਹਾਰਾ ਜਾਪ ਜਾਪ ਦਾ ਹੋਰ ਜਪਣ ਤੋਂ ਬਗੈਰ ਨਹੀਂ ਕੱਢ ਸਕਦੇ ਕੋਈ ਅਰਥ, ਕਿਉਂਕਿ ਅਗਲੀ ਲਾਈਨ ਹੈ ਸਭ ਨਾਮ ਜਪੀ ਗਿਆ ਤੇਰੇ ਅੰਦਰ ਹੀ ਸਤ ਸੰਗਤ ਆ ਜਾਣੀ। ਹੁਣ ਦੇਖ ਲੋ ਜਿਹੜੇ ਆ ਬਨੌਟੀ ਸਤਿਗੁਰੂ ਬਣੇ ਆ, ਇਹਨਾਂ ਨਾ ਬਿਲਡਿੰਗਾਂ ਦੇ ਨਾਮ ਸਤ ਸੰਗ ਘਰ ਰੱਖ ਦਿੱਤਾ। ਜਾ ਰਾਧਾ ਸਵਾਮੀ ਚਲ ਜਾਓ, ਜਿਹੜੀ ਵੱਡੀ ਬਿਲਡਿੰਗ ਉਹਨਾਂ ਨੇ ਬਣਾਈ ਹੈ ਜਿਹਦੇ ਅੰਦਰ ਪਲਾਸਟਰ ਆਫ ਪੈਰਿਸ ਲਾਇਆ ਤੇ ਗੁੰਬਦ ਜਿਹਦੇ ਅੰਦਰ ਵੜ ਕੇ ਉਹ ਨਾਮ ਦਿੰਦੇ ਆ, ਉਹ ਉਸ ਬਿਲਡਿੰਗ ਦਾ ਨਾਮ ਉਹਨਾਂ ਨਾ ਸਤ ਸੰਗ ਘਰ ਰੱਖਿਆ। ਇੱਥੇ ਤੱਕ ਕਿ ਸਾਡੇ ਹੁਕਮਨਾਮੇ ਸਾਰੇ ਗੁਰੂਆਂ ਦੇ ਜਾਂਦੇ ਐ, ਛੇਵੀਂ ਪਾਤਸ਼ਾਹੀ, ਸੱਤਵੀਂ, ਅੱਠਵੀਂ, ਨੌਵੀਂ, ਦਸਵੀਂ, ਜੋ ਡਾਕਟਰ ਗੰਡਾ ਸਿੰਘ ਕਿਤਾਬ ਲਿਖ ਕੇ ਹੁਕਮਨਾਮੇ ਛਾਪ ਦਿੱਤੇ, ਹਰ ਗੁਰੂ ਲਿਖ ਰਿਹਾ, ਉਹ ਸਤਸੰਗਤ ਨੂੰ ਲਿਖ ਰਹੇ ਨੇ, ਉਹ ਲਿਖ ਰਹੇ ਨੇ ਸੰਗਤ ਜੀ, ਲਫ਼ਜ਼ ਸਿਰਫ ਸੰਗਤ ਲਿਖਦੇ ਬਾਣੀ ਦੇ ਮੁਤਾਬਕ, ਸੰਗਤ ਜੀ ਉਹ ਇੰਨੇ ਘੋੜੇ, ਇੰਨੇ ਆਹ ਚੀਜ਼ ਭੇਜੋ, ਆਹ ਸਾਰੀ ਚੀਜ਼, ਫਿਰ ਸਭ ਤੋਂ ਉੱਤੇ ਲਿਖਦੇ ਹੋ ਗੁਰੂ ਗੁਰੂ ਜਪਣਾ ਜਨਮ ਸਮਰੇ। ਕਿਆ ਬਾਣੀ ਦੇ ਮੁਤਾਬਕ ਕਿਆ ਰਹਿ ਉਸ ਡਾਕਟਰ ਗੰਡਾ ਸਿੰਘ ਨੇ ਇੰਨਾ ਪਰਉਪਕਾਰ ਕੀਤਾ ਸਿੱਖਾਂ ਤੇ, ਉਹ ਕਿਤਾਬ ਛਾਪ ਕੇ ਹੁਕਮਨਾਮੇ, ਵੀ ਬਾਣੀ ਤੋਂ ਅਲਹਿਦਾ ਸਾਨੂੰ ਵੀ ਪ੍ਰੂਫ ਮਿਲ ਰਹੇ, ਛੇਵੀਂ ਪਾਤਸ਼ਾਹੀ ਜਿਨ੍ਹਾਂ ਦੀ ਬਾਣੀ ਨਹੀਂ ਮਿਲਦੀ ਉਹ ਨਾਨਕ ਜੋਤ, ਉਹਨਾਂ ਦੇ ਹੁਕਮਨਾਮੇ ਮਿਲ ਰਹੇ ਔਰ ਐਨ ਬਾਣੀ ਦੇ ਮੁਤਾਬਕ, ਵੀ ਗੁਰੂ ਗੁਰੂ ਜਪਣਾ ਇਹੋ ਹੀ ਆ। ਪ੍ਰਗਟ ਪਹਾੜ ਇੱਥੇ ਸਾਰੀ ਸਿੱਖੀ ਚ ਗੁਰਬਾਣੀ ਨੂੰ ਹੀ ਨਾਮ ਜਪਣਾ ਕਹੀ ਜਾਂਦੇ। ਉਹ ਕਹਿੰਦੇ ਪਾਠ ਕਰ ਲਿਆ, ਗੁਰਦੁਆਰੇ ਚਲ ਗਏ, ਸਿੱਖ ਬਣ ਗਏ ਆ, ਸਾਰਾ ਅੰਮ੍ਰਿਤ ਵੀ ਛਕ ਲਿਆ, ਖੰਡੇ ਬਾਟੇ ਦੀ ਸਭ ਕੁਛ ਐਨ, ਬਾਣੀਆਂ ਪੜ੍ਹੀ ਜਾਂਦੇ, ਉਹਨਾਂ ਨੂੰ ਪੁੱਛੋ ਨਾ ਨਾਮ ਕੀ ਹੈ, ਉਹ ਕਹਿੰਦੇ ਜੀ ਗੁਰਬਾਣੀ ਨਾਮ ਹੈ, ਜਿਹੜੇ ਪਾਠ ਕਰਨ ਡੇ ਹਾਂ ਜੀ, ਪਾਠ ਤੋਂ ਅਸੀਂ ਅਸੀਂ ਹਟਣਾ ਨੀ, ਭਾਵੇਂ ਸਕੂਟਰ ਦੇ ਪਿੱਛੇ ਗੁਟਕਾ ਲੈ ਕੇ ਕਿਉਂ ਨਾ ਬੈਠੀ ਹੋਵੇ ਬੀਬੀ। ਉਹ ਭਾਈ ਇਹਨਾਂ ਚੀਜ਼ਾਂ ਨਹੀਂ ਤਰਨਾ, ਤੁਸੀਂ ਤਰਨਾ ਹੈ ਪ੍ਰਗਟੇ ਸੋਸਾਇਟੀਆਂ ਸੁਸੂਟੀਆਂ ਛੱਡੋ, ਸੁਖਮਨੀ ਸਾਹਿਬ ਸੋਸਾਇਟੀ ਇਹ ਬਾ ਇਹ ਪੜਨਾ, ਪੜਨ ਦੇ ਨਾਲ ਨਹੀਂ ਮੁਕਤੀ ਹੋਣੀ, ਅਸੀਂ ਆ ਰਹੇ ਹਾਂ ਗਾਂ ਵਾਰ ਚ ਉਸੇ ਥਾਂ, ਇਸ ਕਰਕੇ ਤੁਹਾਨੂੰ ਲੋਕਾਂ ਜਿੱਦਾਂ ਕੋਈ ਮੈਗਜ਼ੀਨ ਨਿਕਲਦਾ ਨਾ ਉਹਦੇ ਅਗਲੇ ਮੈਗਜ਼ੀਨ ਦੀਆਂ ਪਹਿਲਾਂ ਸੁਰਖੀਆਂ ਦੇ ਦਿੰਦੇ ਆ। ਅਸੀਂ ਆ ਰਹੇ ਹਾਂ ਪੜ੍ਹਨ ਨਾਲ, ਫਿਕਰ ਨਾ ਕਰੋ, ਅਸੀਂ ਆਏ ਇਸੇ ਕੰਮ ਕਰ ਲਈਆਂ, ਇਸ ਕਰਕੇ ਅਸੀਂ ਨਹੀਂ ਪੜ੍ਹਨ ਦੇਣਾ। ਅਸੀਂ ਕਰਨਾ ਕੀ ਹੈ? ਪ੍ਰਗਟੇ ਉਹ ਕੋਈ ਸਿੱਖ ਦਾ ਕੰਮ ਬਗੈਰ ਪੜ੍ਹਨ ਤੋਂ ਹੁੰਦਾ ਹੀ ਨਹੀਂ। ਪੁਜਾਰੀ ਟੋਲੇ ਦੇ ਕੇਸ ਆਪਣੇ ਹੱਥੀ, ਆਪਣੇ ਕੇਸ ਪੁਜਾਰੀ ਟੋਲੇ ਦੇ ਹੱਥ ਦਿੱਤੇ ਆ। ਕੋਈ ਮਰ ਜਾਏ ਜੀ, ਖੰਡ ਪਾਠ ਪੜਾਓ ਜੀ, ਪਾਠ ਖੁੱਲਾ ਪਾਠ ਕਰਾਓ ਜੀ, ਤਾਂ ਮੁਕਤੀ ਹੋਣੀ ਹੈ ਉਹਦੀ। ਹੋਰ ਕੋਈ ਜੋ ਗਰਮੀਆਂ ਗਲਾਸ ਬਿਸਤਰੇ ਸੁੱਖ, ਔਰ ਫੇਰ ਉਹ ਕੋਈ ਚੀਜ਼, ਕੋਈ ਆਨੰਦ ਕਰਨਾ ਹੋਏ, ਕੁਛ ਕਰਨਾ, ਸਿੱਖ ਦਾ ਕੋਈ ਕੰਮ ਇਹਨਾਂ ਬਗੈਰ ਪੁਜਾਰੀਆਂ ਤੋਂ ਹੁੰਦਾ ਨਹੀਂ। ਅਸੀਂ ਤਦੇ ਸਾਰਿਆਂ ਨੇ ਇਕੱਠੇ ਹੋ ਕੇ ਅਰਦਾਸ ਯਾਦ ਕਰਨੀ ਸ਼ੁਰੂ ਕੀਤੀ, ਸਾਰੀ ਅਰਦਾਸ ਕਰੋ ਤਾਂ ਕਿ ਕਿਸੇ ਨੂੰ ਮੰਗਾਉਣ ਦੀ ਲੋੜ ਨਾ ਪਏ ਵੀ ਜੀ ਸਾਡੀ ਅਰਦਾਸ ਕਰ ਲਈ। ਹਰ ਸਿੱਖ ਨੂੰ ਦਸਮ ਪਾਤਸ਼ਾਹ ਜਿਹੜੀ ਚੰਡੀ ਦੀ ਵਾਰ ਦੀ ਪਹਿਲਾਂ ਅਰਦਾਸ ਲਿਖੀ ਆ ਦਸਮ ਪਾਤਸ਼ਾਹ ਵਾਲੀ, ਉਹ ਸਾਰਿਆਂ ਨੂੰ ਸਿੱਖਣੀ ਪੈਣੀ। ਇਸੇ ਕਰਕੇ ਮਹਾਰਾਜ ਨਾ ਉਹ ਸਾਨੂੰ ਤੇ ਕੀਤਾ ਖਿਤਾਇਆ ਮਿਲੀ ਜਾਂਦਾ ਮਹਾਰਾਜ ਸਿਰ ਤੇ ਆ, ਉਹ ਆਪੇ ਅਰਦਾਸ ਇਕੱਠੀ ਸ਼ੁਰੂ ਹੋ ਗਈ, ਉਹ ਬੱਚੇ ਬੱਚੇ ਨੂੰ ਯਾਦ ਹੋਈ ਜਾਂਦੀ। ਤੇ ਇਸ ਕਰਕੇ ਜਿਹੜਾ ਆ ਪਾਠ ਕਰਨਾ, ਇਹ ਚੀਜ਼ਾਂ ਸਿੱਖੀ ਚ ਤੁਰੀਆਂ, ਸਾਰਾ ਹੀ ਮੁਸਲਮਾਨਾਂ ਸਿਫਤ ਚ ਰਹੀਏ, ਤਾਂ ਅਸੀਂ ਉਸ ਪੌੜੀ ਚ ਆ ਰਹੇ ਹਾਂ। ਪੜ੍ਹ ਪੜ੍ਹ ਕਰੇ ਵਿਚਾਰ, ਅਸੀਂ ਨਹੀਂ ਮੁਸਲਮਾਨ ਬਣਨਾ ਨਾ ਹਿੰਦੂ ਬਣਨਾ, ਅਸੀਂ ਬਾਬੇ ਨਾਨਕ ਦੇ ਸਿੱਖ ਹਾਂ, ਅਸੀਂ ਕੀ ਬਣਨਾ ਹੈ? ਪ੍ਰਗਟੇ ਅਸੀਂ ਜਪਜੀ ਸਾਹਿਬ ਦੇ ਪਾਠ ਨਹੀਂ ਕਰਨੇ, ਅਸੀਂ ਜਪਜੀ ਸਾਹਿਬ ਦੀ ਇਹ ਲਾਈਨ ਕਮਾਉਣੀ ਹੈ, ਇੱਕ ਦੋ ਲੱਖ ਲੱਖ ਪ੍ਰਗਟ ਪਹਾੜ ਸੰਗਤ ਔਰ ਸਤ ਸੰਗਤ ਦਾ ਡਿਫਰੈਂਸ ਨਹੀਂ ਅਜੇ ਤੱਕ ਪਤਾ ਲੱਗ ਸਕਿਆ, ਔਰ ਬਾਹਰ ਦੀਆਂ ਬਿਲਡਿੰਗਾਂ ਦਾ ਨਾਂ ਸਤ ਤੁਹਾਡੇ ਸਾਹਮਣੇ ਆ, ਸੰਤ ਸਤ ਸੰਕਾਰੀ ਸਤ ਸੰਗਤ, ਅਸੀਂ ਭੈੜੇ ਨਹੀਂ, ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਪਰ ਅਸੀਂ ਸਿਰਫ ਬਾਣੀ ਦੀ ਮੈਰਿੰਗ ਸਟਿਕ ਲੈ ਕੇ ਅਸੀਂ ਐਨਾਲਿਸਿਸ ਕਰ ਰਹੇ ਹਾਂ ਵੀ ਇਹ ਕਿੰਨੇ ਕੁ ਪਾਣੀ ਚ ਖੜੋਤੇ ਸਾਰੇ। ਹੁਣ ਰਾਧਾ ਸਵਾਮੀ ਆਪਣੀ ਇੱਕ ਬਿਲਡਿੰਗ ਦਾ ਨਾਂ ਸਤਸੰਗ ਘਰ ਰੱਖ ਦੇਣ ਤੇ ਠੇਕਾ ਲੈ ਲੈਣ ਜੀ, ਅਸੀਂ ਬਾਬੇ ਨਾਨਕ ਦੇ ਬਰੋਬਰ ਸਤਿਗੁਰੂ ਹਾਂ ਦੇਹ ਚ, ਤੁਸੀਂ ਦੇਖ ਲਓ ਬ੍ਰਹਮ ਗਿਆਨ ਤੇ ਕਿੱਥੇ ਖੜੇ ਨੇ। ਬਿਲਡਿੰਗ ਦਾ ਨਾਂ ਸਤਸੰਗ ਘਰ ਹੈ ਉਸਦਾ, ਔਰ ਸਾਰੇ ਸਤਸੰਗ ਘਰ ਰਹਿ ਰਹੇ, ਜਦਕਿ ਸਾਡੇ ਸ਼ਬਦ ਦੇ ਅਖੀਰ ਤੇ ਆਉਂਦਾ ਵੀ ਜਪੀ ਜਾਏਗਾ ਅੰਦਰ ਹੈ ਸਤਸੰਗਤ, ਸਤਸੰਗ ਤੇ ਚੜ ਜਾਏਗਾ ਅੰਦਰੋਂ ਸੰਗਤ ਚ, ਸਵਾਏ ਨਾਮ ਜਪਣ ਤੋਂ ਕੋਈ ਹੈ ਨਹੀਂ। ਸਿੱਖ ਸਭਾ ਵਿਖਿਆ ਕਾ ਪਾਓ, ਗੁਰਮੁਖ ਸੁਣਨਾ ਸਾਚਾ ਨਾਉ, ਮਹੱਲਾ ਪਹਿਲਾ ਸਤ ਸੰਗਤ। ਸ਼ਬਦ ਹੈ ਇੱਥੇ ਪਰਚੇ ਪੜੇ ਜਾ ਰਹੇ ਨੇ, ਬੜੀਆਂ ਬੜੀਆਂ ਖਰਚ ਕੀਤੇ ਜਾ ਰਹੇ ਨੇ ਹੁਕਮ ਦੇ ਉੱਤੇ ਜੀ, ਪਰਚਾ ਪੜਨਗੇ ਬੜੇ ਬੜੇ ਇੰਟੈਲੈਕਚੁਅਲ ਆਏ, ਪ੍ਰੋਫੈਸਰ ਆਏ, ਹੁਕਮ ਕੀ ਹੈ? ਹੁਕਮੀ ਹੋ ਨਾ ਕਾ ਹੁਕਮ, ਜਬ ਉਹ ਹੁਕਮ ਲੱਭਦੇ ਫਿਰਦੇ ਓਏ। ਸਾਹਿਬ ਦਿਨ ਸੁਣੇ
ਅੱਖਰ ਭੁੱਲ ਜਾਏ ਮਨ ਸੱਚਾ ਅੱਖਰ ਭੁੱਲ ਜਾਏ
ਦੇਖਿਆ
ਪ੍ਰਗਟੇ ਪਹਾਰਾ ਪ੍ਰਗਟ ਆਖ ਸੁਣਾਇਆ ਕਰ ਪ੍ਰਗਟ ਆਖ ਸੁਣਾਇਆ ਪੌੜੀ ਬਿਨ ਸਤਿਗੁਰ ਕਿਨੇ ਨ ਪਾਇਓ ਬਿਨ ਸਤਿਗੁਰ ਕਿਨੇ ਨ ਪਾਇਆ